ਖੰਡ ਸਿਰ ਦਰ ਫਿਰ ਕਿਆ ਤੱਕ ਨਚਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖ ਉੱਤਮ ਬਾਣੀ ਸਮੁਚਿਤ ਲਾਵੈ ਗੋ। ਗੁਰਬਾਣੀ ਸੁਣਤ ਮੇਰਾ ਮਾਨ ਦਰਵਿਆ ਮਨ ਭੀਨਾ ਨਿਜ ਕਰਿਆ ਵੈ ਗੋ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿਚ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਕੱਤਕ ਦੀ ਸੰਕ੍ਰਾਂਤ ਦਾ ਦਿਨ ਹੈ। ਬਾਰਾਂਵਾਂ ਮਾਝ ਦੀ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੱਤਕ ਦੇ ਮਹੀਨੇ ਦੁਆਰਾ ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਕਿ ਭਾਈ ਜਿਸ ਤਰ੍ਹਾਂ ਦੇ ਕਰਮ ਕਮਾਏ ਨੇ, ਜਿਸ ਤਰ੍ਹਾਂ ਦੇ ਕਰਮ ਕੀਤੇ ਹਨ, ਉਨ੍ਹਾਂ ਕੀਤੇ ਹੋਏ ਕਰਮਾਂ ਦਾ ਫਲ ਪ੍ਰਾਪਤ ਹੁੰਦਾ, ਕਿਸੇ ਦੂਸਰੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨ। ਇਸ ਕਰਕੇ ਕਰਮ ਕਰਨ ਤੋਂ ਪਹਿਲਾਂ ਇਹ ਸੋਚ ਕੇ ਕਰਮ ਕਰ ਕਿ ਤੇਰੇ ਨਾ ਕੀਤੇ ਹੋਏ ਕਰਮਾਂ ਦਾ ਫਲ ਕੀ ਹੋਵੇਗਾ। ਜੇ ਕਿੱਕਰ ਬੀਜਦਾ ਹੈ ਤੇ ਖਾਣ ਨੂੰ ਬਜੌਰ ਦੀਆਂ ਦਾਖਾਂ ਨਹੀਂ ਮਿਲਣੀਆਂ, ਜੋ ਬੀਜੇਗਾ ਪ੍ਰਾਪਤ ਉਹੀ ਹੋਣਾ ਹੈ। ਸਾਹਿਬ ਕਹਿੰਦੇ ਜਦੋਂ ਪਾਰ ਪਰਮੇਸ਼ਰ ਭੁੱਲ ਜਾਂਦਾ ਹੈ ਤੇ ਦੁਨੀਆਂ ਦੇ ਸਾਰੇ ਰੋਗ ਆ ਕੇ ਇਸ ਮਨੁੱਖ ਨੂੰ ਵਿਆਪਦੇ ਹਨ। ਵਿਆਪਨ ਸਭੇ ਰੋਗ ਦਾ ਮਤਲਬ ਹੈ ਕਿ ਕਾਮ, ਕ੍ਰੋਧ, ਈਰਖਾ, ਵਕੀਲੀ, ਨਿੰਦਾ, ਚੁਗਲੀ, ਇਹ ਸਾਰੇ ਰੋਗ ਨੇ ਔਰ ਇਸ ਮਨੁੱਖ ਨੂੰ ਇਹ ਉਦੋਂ ਵਿਆਪਦੇ ਨੇ ਜਦੋਂ ਇਸ ਮਨੁੱਖ ਦੇ ਹਿਰਦੇ ਚੋਂ ਵਾਹਿਗੁਰੂ ਪਰਮਾਤਮਾ ਦੀ ਯਾਦ ਭੁੱਲ ਜਾਏ, ਪਰਮਾਤਮਾ ਵਿਸਰ ਜਾਏ। ਪਰਮੇਸ਼ਰ ਤੋਂ ਭੁੱਲਿਆ ਹੀ ਇਹ ਰੋਗ ਵਿਆਪਦੇ ਨੇ ਔਰ ਸਾਹਿਬ ਤੋਂ ਬੇਮੁਖ ਹੋਏ ਬੰਦੇ ਜਨਮਾਂ ਜਨਮਾਂਤਰਾਂ ਦੇ ਵਿਯੋਗ ਵਿਚ ਪਏ ਰਹਿੰਦੇ ਹਨ, ਆਵਾਗੌਣ ਦੇ ਚੱਕਰਾਂ ਵਿਚ ਭਟਕਦੇ ਰਹਿੰਦੇ ਹਨ। ਪਰ ਹਾਂ, ਇਸ ਕੱਤਕ ਦੇ ਮਹੀਨੇ ਵਿਚ ਜਿਨ੍ਹਾਂ ਸੱਜਣਾਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਬਿਲਸ ਜਾਂਦੀਆਂ ਹਨ, ਉਨ੍ਹਾਂ ਦੇ ਸਾਰੇ ਫਿਕਰ ਮਿਟ ਜਾਂਦੇ ਹਨ। ਅਰਦਾਸ ਹੈ ਸਤਿਗੁਰਾਂ ਦੇ ਚਰਣਾਂ ਵਿਚ ਚੜਿਆ ਹੋਇਆ ਇਹ ਕੱਤਕ ਦਾ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਲੜੀਵਾਰ ਗੁਰੂ ਪੰਥ ਦਾ ਇਤਿਹਾਸ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਹੋ। ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਅਬਦਾਲੀ ਦੀ ਫੌਜ ਹਿੰਦੁਸਤਾਨ ਤੇ ਆਈ ਹੈ, ਚੜ ਕੇ ਲਾਹੌਰ ਪਹੁੰਚ ਚੁੱਕਾ ਅਬਦਾਲੀ। ਬਹੁਤ ਸਿੰਘ ਹਰਨ ਭਰਨ ਹੋ ਗਏ। ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਰਹੇ ਔਰ ਇਹ ਮਨ ਚ ਸੰਕਲਪ ਕਰ ਲਿਆ ਕਿ ਅਬਦਾਲੀ ਆਏਗਾ ਔਰ ਉਹਦੇ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕਰਾਂਗੇ। ਉਧਰੋਂ ਅਬਦਾਲੀ ਨੂੰ ਪਤਾ ਲੱਗਾ ਕਿ ਲਾਹੌਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੰਘਾਂ ਦੀ ਫੌਜ ਆਏ ਨੇ, ਹਮਲਾ ਕੀਤਾ। ਬਾਬਾ ਗੁਰਬਖਸ਼ ਸਿੰਘ ਜੀ ਜੋ ਬੜੇ ਹੱਠੀ ਦਪੀ ਤੇ ਜਪੀ ਸੂਰਮੇ ਹਨ, ਤਿਆਰੀ ਕਰ ਲਈ। ਆਖਿਆ, ਖਾਲਸਾ ਜੀ, ਮੈਂ ਮੌਤ ਰੂਪੀ ਲਾੜੀ ਨੂੰ ਵਿਆਹੁਣ ਲਈ ਲਾੜਾ ਬਣਨ ਲੱਗਾ, ਮੇਰਾ ਸਰਵਾਲਾ ਕੌਣ ਬਣੇਗਾ? ਕਈ ਸਿੰਘ ਉੱਠ ਕੇ ਖਲੋ ਗਏ, ਕਹਿੰਦੇ ਜੀ ਅਸੀਂ ਸਰਵਾਲਾ ਬਣਾਂਗੇ। ਮਹਾਰਾਜ ਜੀ ਕਹਿਣ ਲੱਗੇ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਬਰਾਤ ਦੀ ਵੀ ਲੋੜ ਹੈ, ਸਰਵਾਲਾ ਤਾਂ ਇੱਕੋ ਹੋਵੇਗਾ। ਇਸ ਤਰ੍ਹਾਂ 30 ਸਿੰਘ ਤਿਆਰ ਹੋ ਗਏ, ਜਿਹੜੇ ਕੁਝ ਕੰਮ ਦੇ ਲਸਾਨੋਂ ਛੱਡ ਕੇ ਚਲੇ ਗਏ, ਪਰ ਤਿਆਰ ਪਰ ਤਿਆਰ ਸਿੰਘ ਬਹਾਦਰ ਯੋਧੇ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਰਹਿ ਗਏ। ਬਾਬਾ ਜੀ ਲਾੜੇ ਦੇ ਰੂਪ ਚ ਸਜੇ ਨੇ, ਦਰਬਾਰ ਸਾਹਿਬ ਤੋਂ ਸਿਹਰਾ ਸਿਰ ਤੇ ਲਿਆ ਕੇ ਸਜਾਇਆ। ਤਿਆਰ ਪਰ ਤਿਆਰ ਹੋ ਕੇ ਨੌਵੀਂ ਪੁਸ਼ਾਕ ਨਵੇਂ ਬਸਤਰ ਸਰੀਰ ਤੇ ਧਾਰਨ ਕੀਤੇ ਨੇ। ਉਧਰੋਂ ਅਬਦਾਲੀ ਦੀ ਫੌਜ ਆ ਪਹੁੰਚੀ, ਨਾਲ ਦੇ ਸਾਥੀ ਸਿੰਘ ਅੱਗੇ ਵੱਧ ਵੱਧ ਕੇ ਸ਼ਹੀਦੀਆਂ ਪਾਉਣ ਲੱਗੇ ਹਨ। ਬਾਬਾ ਗੁਰਬਖਸ਼ ਸਿੰਘ ਜੀ ਨੇ ਕਹਿ ਦਿੱਤਾ, ਸਿੰਘੋ ਜਿਹੜਾ ਅੱਗੇ ਪੈਰ ਵਧਾ ਕੇ ਲੜੇਗਾ ਉਹਨੂੰ ਬਾਦਸ਼ਾਹੀਆਂ ਪ੍ਰਾਪਤ ਹੁੰਦੀਆਂ, ਉਹੀ ਰਾਜਾ ਬਣਦਾ ਹੈ, ਉਹੀ ਰਾਜ ਪਦਵੀਆਂ ਨੂੰ ਪ੍ਰਾਪਤ ਕਰਦਾ ਹੈ। ਇਸ ਪ੍ਰਕਾਰ ਦੇ ਨਾਲ ਜਿਵੇਂ ਸਾਥੀ ਸਿੰਘਾਂ ਦੇ ਸਮੇਤ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਉਹਨਾਂ ਮਹਾਨ ਸਿਰਲਤ ਸੂਰਮਿਆਂ ਯੋਧਿਆਂ ਦਾ ਇਤਿਹਾਸ ਸਰਵਣ ਕਰੀਏ। ਸਮੂਹ ਸ਼ਹੀਦਾਂ ਦਾ ਸਰੂਪ ਆਪਣੇ ਹਿਰਦੇ ਚ ਵਸਾਉਂਦਿਆਂ ਉਹਨਾਂ ਮਹਾਨ ਸ਼ਹੀਦਾਂ ਦੇ ਚਰਣਾਂ ਵਿਚ ਆਪਣਾ ਸੀਸ ਝੁਕਾਉਂਦੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਪੱਗ ਆ ਗਏ ਪੱਤ ਉਭਰੇ, ਪੱਗ ਪਾਚੇ ਪੱਤ ਜਾਏ।
ਬਾਬਾ ਗੁਰਬਖਸ਼ ਸਿੰਘ ਜੀ ਨਾਲ ਦੇ ਸਾਥੀ ਸਿੰਘਾਂ ਨੂੰ ਵੰਗਾਰ ਕੇ ਕਹਿੰਦੇ, ਸਾਥੀਓ ਬਹਾਦਰ ਯੋਧਿਓ, ਸਿੱਖੋ ਜੇ ਪੈਰ ਅੱਗੇ ਵਧਾ ਕੇ ਲੜੋਗੇ ਤਾਂ ਇੱਜ਼ਤ ਹੋਵੇਗੀ, ਤੇ ਜੇ ਜੰਗ ਦੇ ਮੈਦਾਨ ਚ ਪੈਰ ਪਿੱਛੇ ਕਰਕੇ ਲੜੋਗੇ ਤੇ ਫਿਰ ਬੇਪੱਤੀ ਹੋਵੇਗੀ, ਫਿਰ ਬੇਪੱਤੀ ਹੋਵੇਗੀ, ਫਿਰ ਕਿਹਾ ਜਾਵੇਗਾ ਗੁਰੂ ਦੇ ਸਿੰਘ ਪੈਰ ਪਿੱਛੇ ਹਟਾ ਕੇ ਚਲੇ ਗਏ। ਇਸ ਕਰਕੇ ਪੈਰ ਅੱਗੇ ਵਧਾ ਕੇ ਜੰਗ ਦੇ ਮੈਦਾਨ ਚ ਦੁਸ਼ਮਣ ਨਾਲ ਜੂਝਣਾ, ਜੇ ਇੱਜ਼ਤ ਪ੍ਰਾਪਤ ਕਰਨੀ ਹੈ, ਮਾਣ ਪ੍ਰਾਪਤ ਕਰਨਾ ਹੈ।
ਪੈਰੀ ਖੰਡੈ ਸਿਰ ਦਰ ਫਿਰ ਕਿਆ ਤਕਨ ਸਾਏ,
ਪੈਰੀ ਦੇ ਸਿਰ ਤੇ ਖੰਡਾ ਵਾਹੁਣ ਲਈ ਫਿਰ ਕਿਸੇ ਦੀ ਮਦਦ ਦੀ ਝਾਕ ਨਹੀਂ ਰੱਖਣੀ ਚਾਹੀਦੀ। ਜਦੋਂ ਵੈਰੀ ਦੇ ਨਾਲ ਜੂਝ ਹੀ ਪਏ, ਦੁਸ਼ਮਣ ਦੇ ਨਾਲ ਲਾੜੀ ਪਏ, ਤੇ ਉਦੋਂ ਫਿਰ ਕਿਸੇ ਦੀ ਸਹਾਇਤਾ ਦੀ ਮੰਗ ਨਹੀਂ ਕਰੀਦੀ ਵੀ ਹੁਣ ਆ ਕੇ ਕੋਈ ਸਾਡੀ ਸਹਾਇਤਾ ਕਰੇ। ਉਦੋਂ ਤਾਂ ਫਿਰ ਆਪਣਾ ਖੰਡਾ ਆਪਣੀ ਤੇਗ ਆਪ ਜੰਗ ਦੇ ਮੈਦਾਨ ਦੇ ਵਿਚ ਵਾਹਣੀ ਪੈਂਦੀ ਆਪਣੇ ਤਾਣ ਨਾਲ ਆਪਣੇ ਜ਼ੋਰ ਨਾਲ।
ਸੰਤ ਸਿੰਘ ਕੁਝ ਪਏ ਚਫੇਰੇ,
ਬਾਬਾ ਗੁਰਬਖਸ਼ ਸਿੰਘ ਜੀ ਦੇ ਬਚਨ ਸੁਣ ਕੇ ਜਿੰਨੇ ਨਾਲ ਦੇ ਸਾਥੀ ਸਿੰਘ ਸਨ ਕੁੱਦ ਕੇ ਪੈ ਗਏ ਦੁਸ਼ਮਣਾਂ ਦੇ ਦਲ ਦੇ ਉੱਤੇ ਚਫੇਰਿਓ।
ਪਰੇ ਸਿੰਘ ਜੀ ਮਿਰਗਨ ਹੀਰੇ,
ਖਾਲਸਾ ਜੀ ਜਿਵੇਂ ਬੱਬਰ ਸ਼ੇਰ ਮਿਰਗਾਂ ਦੀ ਡਾਰ ਵੇਖ ਕੇ ਮਿਰਗਾਂ ਦੀ ਡਾਰ ਤੇ ਹਮਲਾ ਬੋਲਦਾ, ਏਦਾਂ ਇਹਨਾਂ ਸੂਰਵੀਰ ਬਹਾਦਰ ਯੋਧੇ ਸਿੰਘਾਂ ਨੇ ਇਹਨਾਂ ਗਿਲਜਿਆਂ ਤੇ ਹਮਲਾ ਕੀਤਾ ਹੈ।
ਨਿਹੰਗ ਕਹਿ ਪਗਿਆ ਗੈ ਤਾਰੂ,
ਔਰ ਸਿੰਘਾਂ ਨੇ ਆਪਣੇ ਹਿਰਦੇ ਵਿਚ ਮਰਨ ਦੀ ਇੱਛਾ ਧਾਰਨ ਕੀਤੀ ਹੋਈ ਹੈ, ਜੀਵਨ ਦੀ ਆਸ ਆਪਣੇ ਹਿਰਦੇ ਚੋਂ ਤਿਆਗੀ ਹੋਈ ਹੈ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਕਹਿ ਦਿੱਤਾ, ਖਾਲਸਾ ਜੀ ਪੈਰ ਅੱਗੇ ਵਧਾ ਕੇ ਲੜਨਾ, ਕਿਸੇ ਨੇ ਪੈਰ ਪਿੱਛੇ ਕਰਕੇ ਨਹੀਂ ਲੜਨਾ।
ਓ ਸ਼ਹੀਦ ਤਰ ਭਵਜਲ ਪਾਰੋ,
ਸ਼ਹੀਦ ਹੋ ਕੇ ਸ਼ਹੀਦ ਦੇ ਮਰਤਬੇ ਨੂੰ ਪ੍ਰਾਪਤ ਕਰਕੇ ਇਸ ਭਵਜਲ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰੋ।
ਜਿਸ ਕੋ ਇੱਛਾ ਸਵਰਗ ਹੋਵੇ,
ਔਰ ਜੇ ਕਿਸੇ ਦੇ ਮਨ ਦੇ ਵਿਚ ਸਵਰਗ ਦੀ ਇੱਛਾ ਹੋਵੇ ਕਿ ਮੈਨੂੰ ਸਵਰਗ ਦਾ ਸੁਖ ਪ੍ਰਾਪਤ ਹੋ ਜਾਏ,
ਸਾਥੀ ਪਛਰਾ ਜਾਇਓ ਨਾ ਸੋਏ।
ਹਾਂ, ਯਾਦ ਰੱਖਿਓ ਕਿ ਸਵਰਗ ਦੀ ਕਾਂਖਾ ਨਹੀਂ ਰੱਖਣੀ ਸਿੰਘ ਨੇ ਜੰਗ ਦੇ ਮੈਦਾਨ ਵਿਚ ਲੜਦਿਆਂ, ਸਵਰਗ ਦੀ ਇੱਛਾ ਨਹੀਂ ਰੱਖਣੀ, ਇੱਛਾ ਨਹੀਂ ਰੱਖਣੀ ਕਿ ਅਪਛਰਾਵਾਂ ਦੇ ਸਹਿਤ ਅਸੀਂ ਜਾਣਾ ਹੈ।
ਜਿਨ ਮਿਲ ਖਾਲਸਾ ਕਰਨੋ ਰਾਜ, ਰਿਓ ਬੇਹੰਗਨ ਤੇ ਸੋ ਭਾਜ,
ਸੂਰਮਿਓ ਬਹਾਦਰੋ ਯੋਧਿਓ, ਬਰੰਗਣਾ ਆਉਣਗੀਆਂ ਤੁਹਾਨੂੰ ਵਰਨ ਵਾਸਤੇ, ਪਰ ਤੁਹਾਡੇ ਵਿਚੋਂ ਜਿਨ੍ਹਾਂ ਸਿੰਘਾਂ ਨੇ ਖਾਲਸੇ ਨਾਲ ਮਿਲ ਕੇ ਰਾਜ ਕਰਨਾ ਉਹਨਾਂ ਵਰੰਗਣਾ ਨਾਲ ਨਾ ਜਾਇਆ ਜੇ, ਉਹਨਾਂ ਹੂਰਾਂ ਦੇ ਨਾਲ ਨਾ ਜਾਇਆ ਜੇ, ਉਹਨਾਂ ਨੂੰ ਤਿਆਗ ਦਿਆ ਜੋ ਜੇ ਲੈਣ ਆਉਣ ਤੇ ਉਹਨਾਂ ਨੂੰ ਆਖੋ ਅਸੀਂ ਤੁਹਾਡੇ ਨਾਲ ਨਹੀਂ ਜਾਣਾ, ਅਸੀਂ ਖਾਲਸੇ ਪੰਥ ਨਾਲ ਰਹਿ ਕੇ ਮਾਤ ਲੋਕ ਦੀ ਧਰਤੀ ਤੇ ਰਾਜ ਕਮਾਉਣਾ ਹੈ।
ਆਏ ਖਾਲਸਾ ਗ੍ਰਹਿ ਜਨਮ
ਸੁਧਾਰੇ। ਤੁਸੀਂ ਏਦਾਂ ਦਾ ਸੰਕਲਪ ਲੈ ਕੇ ਸ਼ਹੀਦੀ ਪਾਓਗੇ ਕਿ ਅਸੀਂ ਖਾਲਸੇ ਨਾਲ ਮਿਲ ਕੇ ਰਾਜ ਕਰਨਾ ਹੈ, ਤੇ ਫਿਰ ਤੁਹਾਨੂੰ ਸ਼ਹੀਦੀ ਤੋਂ ਬਾਅਦ ਦੁਬਾਰਾ ਜਨਮ ਦੀ ਪ੍ਰਾਪਤੀ ਹੋਵੇਗੀ ਸਿੰਘਾਂ ਦੇ ਘਰਾਂ ਵਿਚ, ਖਾਲਸੇ ਦੇ ਘਰ ਵਿਚ ਤੁਹਾਨੂੰ ਜਨਮ ਪ੍ਰਾਪਤ ਹੋਵੇਗਾ।
ਕਰਿਓ ਪਾਤਸ਼ਾਹੀ ਤੁਕਨ ਮਾਰਿਓ।
ਤੁਹਾਨੂੰ ਫਿਰ ਪਾਤਸ਼ਾਹੀਆਂ ਪ੍ਰਾਪਤ ਹੋਣਗੀਆਂ, ਨਵਾਬੀਆਂ ਪ੍ਰਾਪਤ ਹੋਣਗੀਆਂ, ਸਰਦਾਰੀਆਂ ਪ੍ਰਾਪਤ ਹੋਣਗੀਆਂ ਸਿੰਘੋ, ਔਰ ਇਹਨਾਂ ਤੁਰਕਾਂ ਨੂੰ ਇਹਨਾਂ ਮਲੇਛਾਂ ਨੂੰ ਮਾਰ ਕੇ ਤੁਹਾਨੂੰ ਪਾਤਸ਼ਾਹੀ ਪ੍ਰਾਪਤ ਹੋਵੇਗੀ।
ਸਭ ਖਾਲਸੇ ਨੇ ਬਚਨੇ ਉਚਾਰਾ।
ਉਸ ਵਕਤ ਬਾਬਾ ਗੁਰਬਖਸ਼ ਸਿੰਘ ਦੇ ਬਚਨ ਸੁਣ ਕੇ ਨਾਲ ਦੇ ਸਾਥੀ ਸਿੰਘਾਂ ਨੇ ਬਚਨ ਉਚਾਰਿਆ, ਕਹਿਣ ਲੱਗੇ
ਹਮ ਹੈ ਜੰਜ ਤੋਏ ਤੂੰ ਹਮ ਲਾੜਾ।
ਕਹਿਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ, ਅਸੀਂ ਤਾਂ ਸਾਰੇ ਤੁਹਾਡੇ ਜੰਜੀ ਹਾਂ, ਤੁਸੀਂ ਸਾਡੇ ਲਾੜੇ ਹੋ। ਜਿੱਧਰ ਅੱਗੇ ਲੱਗ ਕੇ ਤੁਸੀਂ ਟੁਰੋਗੇ ਉਧਰ ਪਿੱਛੇ ਪਿੱਛੇ ਅਸੀਂ ਟੁਰ ਪਵਾਂਗੇ। ਜੇ ਤੁਸੀਂ ਮਾਤ ਲੋਕ ਦੀ ਧਰਤੀ ਤੇ ਵਾਪਸ ਆ ਕੇ ਖਾਲਸੇ ਨਾਲ ਮਿਲ ਕੇ ਰਾਜ ਕਮਾਉਣਾ ਚਾਹੁੰਦੇ ਹੋ, ਤੇ ਫਿਰ ਅਸੀਂ ਵੀ ਤੁਹਾਡੇ ਨਾਲ ਵਾਪਸ ਮੁੜ ਕੇ ਮਾਤ ਲੋਕ ਵਿਚ ਆਵਾਂਗੇ। ਇਸ ਕਰਕੇ ਅਸੀਂ ਤਾਂ ਜਾਂਜੀ ਹਾਂ, ਤੁਸੀਂ ਸਾਡੇ ਲਾੜੇ ਹੋ, ਜਿੱਧਰ ਤੁਸੀਂ ਜਾਓਗੇ ਪਿੱਛੇ ਅਸੀਂ ਆਵਾਂਗੇ।
ਤੂੰ ਜਾਏ ਸਵਰਗ ਹਮ ਵੀ ਜਾਏ।
ਬਾਬਾ ਗੁਰਬਖਸ਼ ਸਿੰਘ ਜੀ, ਤੁਸੀਂ ਸਵਰਗ ਨੂੰ ਜਾਓਗੇ ਤੇ ਅਸੀਂ ਤੁਹਾਡੇ ਪਿੱਛੇ ਪਿੱਛੇ ਸਵਰਗ ਨੂੰ ਜਾਵਾਂਗੇ।
ਤੂੰ ਕਰੇ ਪਾਤਸ਼ਾਹੀ ਸੰਗ ਅਸੀਂ ਕਰਾਏ।
ਜੇ ਤੁਸੀਂ ਪਾਤਸ਼ਾਹੀ ਕਰੋਗੇ ਤੇ ਅਸੀਂ ਤੁਹਾਡੇ ਨਾਲ ਰਲ ਕੇ ਪਾਤਸ਼ਾਹੀ ਕਰਾਂਗੇ। ਅਸੀਂ ਤਾਂ ਤੁਹਾਡੇ ਨਾਲ ਹਾਂ, ਕਿਉਂਕਿ ਜੰਜ ਤਾਂ ਹਮੇਸ਼ਾ ਲਾੜੇ ਨਾਲ ਸੋਭਦੀ ਆ। ਗੁਣ ਜੰਜ ਲਾੜੇ ਨਾਲ ਸੋਹੈ, ਪਰਖ ਮੋਹਣੀਆਂ ਲਿਆ, ਜੰਜ ਤਾਂ ਹਮੇਸ਼ਾ ਲਾੜੇ ਨਾਲ ਸੋਭਦੀ ਹੈ।
ਦੋਹੇਰਾ ਹਮ ਇੱਛਾ ਸੁਰਗੈ ਨਹੀਂ, ਹਮ ਇੱਛਾ ਖਾਲਸੇ ਸੰਗ।
ਬਾਬਾ ਗੁਰਬਖਸ਼ ਸਿੰਘ ਜੀ ਬੋਲੇ, ਕਹਿੰਦੇ ਸਿੰਘੋ ਸਾਨੂੰ ਸਵਰਗ ਦੀ ਇੱਛਾ ਨਹੀਂ ਹੈ, ਅਸੀਂ ਆਪਣੇ ਹਿਰਦੇ ਚ ਸਵਰਗ ਪ੍ਰਾਪਤੀ ਦੀ ਕੋਈ ਕਾਂਖਾ ਨਹੀਂ ਰੱਖੀ, ਅਸੀਂ ਤਾਂ ਇੱਛਾ ਰੱਖੀ ਹੈ ਕਿ ਅਸੀਂ ਖਾਲਸੇ ਨਾਲ ਮਿਲ ਕੇ ਰਹੀਏ, ਖਾਲਸੇ ਨਾਲ ਮਿਲ ਕੇ ਰਾਜ ਕਰੀਏ।
ਲੜਨੋ ਮਰਨੋ ਨਾ ਡਰੈ ਚਾਹੇ ਤੁਰਕਨ ਤੋਂ ਜੰਗ।
ਲੜਨ ਤੋਂ ਮਰਨ ਤੋਂ ਨਹੀਂ ਡਰਦੇ, ਅਸੀਂ ਤਾਂ ਇਹਨਾਂ ਤੁਰਕਾਂ ਦੇ ਨਾਲ ਮਲੇਛਾਂ ਦੇ ਨਾਲ ਲੜਦੇ ਰਹਿਣਾ ਚਾਹੁੰਦੇ ਹਾਂ, ਇਹਨਾਂ ਨਾਲ ਜੰਗ ਕਰਦੇ ਰਹਿਣਾ ਚਾਹੁੰਦੇ ਹਾਂ।
ਜੋ ਪਏ ਤਬ ਨਿਹੰਗ ਸਿੰਘ ਬਚਨੇ ਉਚਾਰਾ।
ਉਸ ਵਕਤ ਬਾਬਾ ਨਿਹੰਗ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਨੇ ਇਹ ਬਚਨ ਉਚਾਰਿਆ।
ਇਹੀ ਪ੍ਰਣ ਹੈ ਨਿਜ ਮਨ ਧਾਰਾ।
ਕਹਿ ਸਿੰਘੋ ਇਹੀ ਪ੍ਰਣ ਮੈਂ ਆਪਣੇ ਹਿਰਦੇ ਵਿਚ ਆਪਣੇ ਦਿਲ ਵਿਚ ਧਾਰਨ ਕੀਤਾ ਹੈ।
ਇਕ ਵਾਰ ਸਤਗੁਰ ਪਹੁੰਚ ਦਰਬਾਰ ਦੀਏ ਅਮਨ ਗਿਲਜਨ ਟਾਰ।
ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਇੱਕ ਵਾਰ ਮੈਂ ਸ਼ਹੀਦੀ ਪਾ ਕੇ ਸਤਿਗੁਰਾਂ ਦੇ ਦੁਆਰ ਤੇ ਪਹੁੰਚਣਾ, ਜਿੱਥੇ ਕਲਗੀਧਰ ਦਾ ਨਿਵਾਸ ਹੈ, ਔਰ ਕਲਗੀਧਰ ਦੇ ਦਰਬਾਰ ਵਿਚ ਜਾ ਕੇ ਮੈਂ ਪੁਕਾਰ ਕਰਨੀ ਹੈ ਕਿ ਮਹਾਰਾਜ ਇਹ ਜਿਹੜੇ ਗਿਲਜੇ ਨੇ ਕਾਬਲ ਤੋਂ ਚੜ ਚੜ ਕੇ ਹਿੰਦੁਸਤਾਨ ਤੇ ਆਉਂਦੇ ਸਿੰਘਾਂ ਦਾ ਧਾਨ ਕਰਦੇ ਨੇ, ਇਹਨਾਂ ਗਿਲਜਿਆਂ ਨੂੰ ਗਾਲ ਦਿਓ ਤਾਂ ਜੋ ਇਹ ਮੁੜ ਕੇ ਹਿੰਦੁਸਤਾਨ ਵੱਲ ਨਾ ਆ ਸਕਣ। ਇਹ ਪੁਕਾਰ ਮੈਂ ਸ਼ਹੀਦੀ ਪਾ ਕੇ ਕਲਗੀਧਰ ਦੇ ਦਰਬਾਰ ਵਿਚ ਕਰਨੀ ਹੈ।
ਆਏ ਖਾਲਸਾ ਕਰ ਲਏ ਉਤਾਰ।
ਜਦੋਂ ਖਾਲਸਾ ਆਵੇ ਤੇ ਖਾਲਸੇ ਦੇ ਖਾਲਸਾ ਆਪਣੇ ਘਰ ਦੇ ਵਿਚ ਉਤਾਰਾ ਕਰ ਲਵੇ।
ਜਨਨ ਪਉ ਸਿੰਘ ਬਾਰੰਬਾਰ।
ਮੇਰੀ ਇਹ ਕੰਖ ਹੈ ਕਿ ਕਲਗੀਧਰ ਦੇ ਦਰਬਾਰ ਚ ਪੁਕਾਰ ਕਰਨ ਤੋਂ ਬਾਅਦ ਮੈਂ ਮੁੜ ਫਿਰ ਖਾਲਸੇ ਦੇ ਘਰ ਵਿਚ ਆਵਾਂ। ਬਾਰ ਬਾਰ ਜਿੰਨੀ ਵਾਰ ਜੰਮਾ ਬਾਰ ਬਾਰ ਮੈਂ ਖਾਲਸੇ ਦੇ ਘਰ ਜਨਮ ਲੈ ਕੇ ਆਵਾਂ, ਇਹ ਮੇਰੀ ਕੰਖ ਹੈ, ਮੇਰੀ ਇੱਛਾ ਹੈ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਬਾਰ ਬਾਰ ਜਨਮ ਲੈ ਕੇ ਆਵਾਂ, ਪਰ ਆਵਾਂ ਖਾਲਸੇ ਦੇ ਘਰ, ਸਿੰਘਾਂ ਦੇ ਘਰ ਦੇ ਵਿਚ ਜਨਮ ਲੈ ਕੇ ਆਵਾਂ।
ਫਿਰ ਸਿੰਘ ਜੀ ਯੋਂ ਬਾਣੀ ਕਹੇ।
ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਕਹੇ।
ਹੋ ਸ਼ਹੀਦ ਅਬ ਹੈ ਦੇਰ ਕਹੇ।
ਚਲੋ ਸਿੰਘੋ ਸ਼ਹੀਦੀ ਪਾਓ, ਹੁਣ ਕਾਹਦੀ ਦੇਰ ਹੈ, ਹੁਣ ਚਲੋ ਜੰਗ ਦੇ ਮੈਦਾਨ ਵਿਚ ਲੜ ਕੇ ਵੈਰੀਆਂ ਦੇ ਨਾਲ ਜੂਝ ਕੇ ਸ਼ਹੀਦੀ ਪਾਓ
ਢੋ ਲਗ ਗਿਲ ਜੋ ਹੋਰ ਆਏ ਪੜੇ
ਹੋ ਹੀ ਰਹੇ ਸਨ ਇੰਨੇ ਨੂੰ ਅਨੇਕਾਂ ਗਿਲ ਜੇ ਕਈ ਤਾਂ ਟੋਟੇ ਟੋਟੇ ਕਰਕੇ ਸੁੱਟ ਦਿੱਤੇ ਸਿੰਘਾਂ ਨੇ ਪਰ ਅਨੇਕਾਂ ਅਣਗਿਣਤ ਗਿਲ ਜੇ ਇੰਨੇ ਨੂੰ ਆਣ ਪਏ ਹਨ
ਲਾਲ ਲਾਲ ਮਰੇ ਜਾਈ ਸਿੰਘ ਅੜੇ
ਜਿਹੜਾ ਸਿੰਘ ਜਿੱਥੇ ਜਿੱਥੇ ਕਿਸੇ ਗਿਲ ਜੇ ਪਠਾਣ ਨਾਲ ਅੜਿਆ ਉਨ੍ਹਾਂ ਨਾਲ ਅੜਦਿਆਂ ਹੋਇਆ ਜੰਗ ਦੇ ਮੈਦਾਨ ਵਿਚ ਉਥੇ ਹੀ ਲੜ ਕੇ ਸ਼ਹੀਦੀ ਪਾ ਜਾਂਦੇ ਹਨ
ਮੈਂ ਪੈਰ ਕਿਨ ਪਿੱਛੇ ਮੋੜਾ
ਜੀ ਇਸ ਜੰਗ ਦੀ ਕਮਾਲ ਇਹ ਸੀ ਕਿ ਕਿਸੇ ਵੀ ਸਿੰਘ ਨੇ ਲੜਦਿਆਂ ਆਪਣਾ ਪੈਰ ਪਿੱਛੇ ਨੂੰ ਨਹੀਂ ਮੋੜਿਆ ਅਗਾਂਹ ਹੀ ਵੱਧ ਕੇ ਗਏ ਨੇ ਅਗਾਂਹ ਹੀ ਵੱਧ ਕੇ ਵੈਰੀਆਂ ਦੇ ਨਾਲ ਲੜ ਕੇ ਜੂਝਦੇ ਹੋਏ ਜੇ ਡਿੱਗੇ ਵੀ ਨੇ ਤੇ ਅੱਗੇ ਜਾ ਕੇ ਮੂੰਹ ਭਰਨੇ ਹੋ ਕੇ ਡਿੱਗੇ ਨੇ ਪਿੱਛੇ ਨੀ ਡਿੱਗੇ
ਸਿੰਘਨ ਪੈਰ ਤੋਂ ਅੱਗੇ ਤੁਰਾ
ਆਪਣੇ ਪੈਰ ਅਗਾਂਹ ਨੂੰ ਤੋਰੇ ਨੇ ਔਰ ਵੈਰੀਆਂ ਦੇ ਦਲਾਂ ਨੂੰ ਚੀਰਦੇ ਹੋਏ ਅੱਗੇ ਨਿਕਲ ਜਾਂਦੇ ਹਨ
ਉਹ ਸਿੰਘ ਦੀ ਉਹ ਲਲਕਾਰਾ
ਉਸ ਵਕਤ ਤੇ ਲਲਕਾਰਾ ਦਿੱਤਾ ਸਿੰਘਾਂ ਨੇ ਲਲਕਾਰਾ ਦਿੱਤਾ
ਚਾਹੇ ਨਹੀਂ ਅਵਗਿਓ ਯਾਰਾ
ਨਾਲ ਦੇ ਸਾਥੀ ਸਿੰਘਾਂ ਨੂੰ ਕਹਿੰਦੇ ਹੋ ਸਿੰਘੋ ਮੁਹੰਮਦ ਦੇ ਇਹਨਾਂ ਯਾਰਾਂ ਨੂੰ ਇਹ ਜਿਹੜੇ ਪਠਾਨ ਨੇ ਇਹਨਾਂ ਨੂੰ ਜਾਣ ਨਹੀਂ ਦੇਣਾ ਇਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਜਦੋਂ ਤੱਕ ਸਾਡੇ ਤਨ ਵਿਚ ਪ੍ਰਾਣ ਹਨ
ਦੀਨ ਮਜ਼ਹਬ ਕੋ ਯੁੱਧ ਖੜ ਕਰੋ
ਦੀਨ ਮਜ਼ਹਬ ਦਾ ਜੰਗ ਹੈ ਇਹ ਧਰਮ ਯੁੱਧ ਹੈ ਔਰ ਖਲੋ ਕੇ ਜੰਗ ਦੇ ਮੈਦਾਨ ਦੇ ਵਿਚ ਇਸ ਦੀਨ ਮਜ਼ਹਬ ਦੇ ਜੰਗ ਨੂੰ ਲੜੋ
ਟੱਪ ਘੋੜਨ ਫੜ ਤੇਗਨ ਲੜੋ
ਇਹਨਾਂ ਦੇ ਘੋੜਿਆਂ ਨੂੰ ਟੱਪ ਕੇ ਅੱਗੇ ਲੰਘ ਚੱਲੋ ਔਰ ਤੇਗਾਂ ਦੇ ਨਾਲ ਇਹਨਾਂ ਵੈਰੀਆਂ ਦੇ ਨਾਲ ਲੜੋ
ਦੋਹੇਰਾ ਗਿਲ ਜਿਨ ਲੈ ਸਮਝੀ ਕਚੋ ਦਈ ਬੰਦੋ ਕਬੋ ਦਾਗ
ਗਿਲਜਿਆਂ ਨੇ ਉਸ ਵੇਲੇ ਗੱਲ ਨਾ ਸਮਝੀ ਸਿੰਘਾਂ ਨੇ ਇਹਨਾਂ ਗਿਲਜਿਆਂ ਨੂੰ ਵੀ ਲਲਕਾਰਿਆ ਆਖਿਆ ਉਹ ਮੁਹੰਮਦ ਦੇ ਯਾਰੋ ਜੇ ਲੜਨਾ ਤੇ ਸਾਡੇ ਨਾਲ ਤੇਗਾਂ ਨਾਲ ਲੜੋ ਪਰ ਉਹ ਪਸ਼ਤੋ ਬੋਲੀ ਬੋਲਦੇ ਸਨ ਸਿੰਘਾਂ ਦੀ ਬੋਲੀ ਉਹਨਾਂ ਨੂੰ ਸਮਝ ਨਾ ਆਈ ਉਨ੍ਹਾਂ ਅੱਗੋਂ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ
ਬਹੁਤ ਸਿੰਘ ਤੈ ਗਿਰ ਪੜੇ ਉੱਥੇ ਜੋ ਸਿੰਘ ਜੀ ਲਾਗ
ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਰਹਿਣ ਵਾਲੇ ਸਿੰਘ ਸਨ ਏਦਾਂ ਬਹੁਤ ਸਾਰੇ ਸਿੰਘਾਂ ਨੂੰ ਗੋਲੀਆਂ ਵੱਜੀਆਂ ਤੇ ਗੋਲੀਆਂ ਨਾਲ ਸ਼ਹੀਦੀਆਂ ਪਾ ਗਏ
ਤਬ ਸਿੰਘ ਜੀ ਨੇ ਖਲਗ ਉਠਾਇਆ
ਬਾਬਾ ਗੁਰਬਖਸ਼ ਸਿੰਘ ਜੀ ਵੀਰ ਰਸ ਵਿਚ ਆਏ ਨੇ ਆਪਣਾ ਤੇਗਾ ਮਿਆਨ ਦੇ ਵਿਚੋਂ ਕੱਢਿਆ ਹੈ
ਅੱਗੇ ਹੋਏ ਗਿਲ ਜੈ ਤਨ ਲਾਇਆ
ਅੱਗੇ ਵੱਧ ਕੇ ਬਾਬਾ ਗੁਰਬਖਸ਼ ਸਿੰਘ ਜੀ ਗਿਲਜਿਆਂ ਦੇ ਸਰੀਰਾਂ ਨੂੰ ਪਠਾਣਾ ਦੇ ਸਰੀਰਾਂ ਨੂੰ ਆਪਣੇ ਤੇਗੇ ਨਾਲ ਚੀਰਦੇ ਜਾ ਰਹੇ ਹਨ
ਉਤਾਰਿਓ
ਬਾਬਾ ਗੁਰਬਖਸ਼ ਸਿੰਘ ਜੀ ਜਦੋਂ ਤੇਗ ਦਾ ਵਾਰ ਕਰਦੇ ਨੇ ਗਿਲਜਿਆਂ ਦੇ ਸਰੀਰ ਤੇ ਪਾਈ ਹੋਈ ਲੋਹ ਦੀ ਸੰਜੋਹ ਜਿਹੜੀ ਹੁੰਦੀ ਹੈ ਉਹਨੂੰ ਵੀ ਕੱਟ ਕੇ ਸਰੀਰ ਨੂੰ ਚੀਰ ਕੇ ਤੇਗ ਪਾਰ ਕੱਢ ਕੇ ਲੈ ਜਾਂਦੇ ਹਨ
ਤਨ ਪਰ ਤਾਰਿਓ
ਗਿਲਜਾ ਮਾਰਿਆ ਤੇ ਫਿਰ ਉਸੇ ਵਕਤ ਦੂਸਰੇ ਗਿਲਜੇ ਦੇ ਉੱਤੇ ਤੇਗ ਦਾ ਵਾਰ ਕੀਤਾ ਹੈ
ਜੁਰੀਅਤ ਕਰ ਸਿੰਘ ਅੱਗੇ
ਸੁਰਤ ਨਾਲ ਬੜੀ ਤਾਕਤ ਦੇ ਨਾਲ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਅੱਗੇ ਵਧਦੇ ਹਨ
ਗਿਲਜਨ ਨੇ ਮੁੱਕ ਪਿੱਛੇ ਹਟਾਇਓ
ਬਾਬਾ ਗੁਰਬਖਸ਼ ਸਿੰਘ ਜੀ ਨੇ ਜਦੋਂ ਪੰਜ ਚਾਰ ਗਿਲਜੇ ਝਟਕਾ ਦਿੱਤੇ ਬਾਕੀ ਗਿਲਜਿਆਂ ਨੇ ਮੂੰਹ ਪਿਛਾਂ ਨੂੰ ਮੋੜ ਲਏ ਪਿਛਾਂ ਨੂੰ ਘੋੜੇ ਮੋੜ ਲਏ ਪਿਛਾਂ ਨੂੰ ਮੁੜਨ ਲੱਗੇ
ਇਹ ਗਿਲਜਨ ਮਿਲ ਹੁਨਰ ਕੀਓ
ਗਿਲਜਿਆਂ ਨੇ ਉਸ ਵੇਲੇ ਰਲ ਕੇ ਫਿਰ ਹੁਨਰ ਕੀਤਾ ਉਹਨਾਂ ਨੇ ਆਪਣੀ ਕਲਾ ਵਿਖਾਈ
ਢਾਲਨ ਓਲੇ ਮੁੱਕ ਧਰ ਲਿਓ
ਉਹਨਾਂ ਨੇ ਆਪਣੇ ਮੂੰਹ ਢਾਲਾਂ ਦੇ ਓਲੇ ਕਰਕੇ ਲੁਕੋ ਕੇ ਰੱਖ ਲਏ
ਸਿੰਘ ਢਾਲ ਹੱਥੋਂ ਦੇਈ ਡਾਲ
ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ ਉਹ ਕਾਇਰੋ ਢਾਲਾਂ ਦਾ ਆਸਰਾ ਲੈ ਕੇ ਲੜਦੇ ਜੇ ਬਾਬਾ ਜੀ ਕਹਿੰਦੇ ਆ ਲੋ ਮੈਂ ਢਾਲ ਸੁੱਟਣ ਲੱਗਾ ਢਾਲ ਤੋਂ ਬਿਨਾਂ ਕੱਲੀ ਤੇਗ ਨਾਲ ਤੁਹਾਡੇ ਨਾਲ ਲੜਾਂਗਾ ਇਹ ਕਹਿ ਕੇ ਬਾਬਾ ਗੁਰਬਖਸ਼ ਸਿੰਘ ਜੀ ਨੇ ਢਾਲ ਸੁੱਟ ਦਿੱਤੀ ਔਰ ਤੇਗ ਕੱਲੀ ਹੱਥ ਵਿਚ ਪਕੜੀ ਹੋ ਕੇ ਲਾਵੇ ਹੋ ਕੇ ਲੜਨ ਲੱਗੇ
ਬਣੇ ਨਾ ਉਹ ਲੋਚਿਤ ਕੀ ਉਹ ਖਿਆਲ
ਮਨ ਖਿਆਲ ਕੀਤਾ ਕਿ ਕਿਤੇ ਕੋਈ ਇਹ ਨਾ ਆਖੇ ਕਿ ਗੁਰਬਖਸ਼ ਸਿੰਘ ਓਹਲੇ ਹੋ ਕੇ ਲੜਦਾ ਰਿਹਾ ਢਾਲ ਦੇ ਓਹਲੇ ਹੋ ਕੇ ਲੜਦਾ ਰਿਹਾ ਏਦਾਂ ਦੀ ਬਿਰਤੀ ਧਾਰਨ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਨੇ ਢਾਲ ਤਿਆਗ ਦਿੱਤੀ
ਦੋਹੇਰਾ ਸਿੰਘ ਜੋ ਪਿਛਲੀ ਤਰਜ਼ ਕੋ ਫਿਰ ਨੈਣ ਸੁਣਾਏ।
ਬਾਬਾ ਗੁਰਬਖਸ਼ ਸਿੰਘ ਜੀ ਆਪਣੀ ਨਿਗਾਹ ਪਿੱਛੇ ਨੂੰ ਨਹੀਂ ਫੇਰਦੇ, ਪਿਛਾਂ ਵਾਲੇ ਪਾਸੇ ਨਿਗਾਹ ਮਾਰ ਕੇ ਨਹੀਂ ਵੇਖਦੇ, ਬਸ ਅੱਗੇ ਹੀ ਵੇਖਦੇ ਨੇ ਔਰ ਅੱਗੇ ਹੀ ਵਧਦੇ ਜਾ ਰਹੇ ਨੇ, ਪਿੱਛੇ ਨਿਗਾਹ ਕਰਕੇ ਨਹੀਂ ਤੱਕਦੇ।
ਮਤ ਕਰ ਆਖੇ ਜਗਤ ਕੋ ਸਿੰਘ ਹੋਇਆ ਹੈ ਮੁੱਖ ਫੇਰ ਪਿਛਾਏ।
ਬਾਬਾ ਗੁਰਬਖਸ਼ ਸਿੰਘ ਜੀ ਸੋਚਦੇ ਵੀ ਜੇ ਕਿਤੇ ਪਿੱਛੇ ਨੂੰ ਵੇਖਿਆ ਤੇ ਪਿਛਾਂ ਨੂੰ ਵੇਖਦਿਆਂ ਕਿਤੇ ਅੱਗੋਂ ਦੁਸ਼ਮਣ ਮਾਰੇ ਤੇ ਮੈਂ ਪਿੱਛੇ ਮੂੰਹ ਕੀਤਾ ਹੋਵੇ ਤੇ ਮਾਰਿਆ ਜਾਵਾਂ, ਤੇ ਲੋਕਾਂ ਵਿਚ ਚਰਚਾ ਚੱਲੇਗੀ ਕਿ ਗੁਰਬਖਸ਼ ਸਿੰਘ ਜੀ ਨੇ ਮੂੰਹ ਪਿੱਛੇ ਫੇਰਿਆ ਤੇ ਮਰ ਗਿਆ, ਮੂੰਹ ਪਿੱਛੇ ਫੇਰ ਕੇ ਸ਼ਹੀਦੀ ਪਾ ਗਿਆ, ਪਿੱਛੇ ਫਿਰ ਕੇ ਇਹਨੇ ਸ਼ਹੀਦੀ ਪ੍ਰਾਪਤ ਕੀਤੀ, ਮੇਰੀ ਸ਼ਹੀਦੀ ਤੇ ਕਲੰਕ ਲੱਗ ਜਾਏਗਾ। ਇਸ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਪਿੱਛੇ ਨੈਣ ਕਰਕੇ ਨਹੀਂ ਵੇਖਦੇ, ਅਗਾਂਹ ਵੇਖ ਕੇ ਅਗਾਂਹ ਹੀ ਵਧਦੇ ਜਾ ਰਹੇ ਹਨ।
ਸਿੰਘ ਪਿੱਛੋਂ ਦਬਾਇਆ
ਔਰ ਪਿਛਲੇ ਪਾਸਿਓਂ ਕਈ ਸਿੰਘ ਜਿਹੜੇ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਸਾਨੂੰ ਅੱਗੇ ਅੱਗੇ ਵਧਦੇ ਆ ਰਹੇ ਨੇ, ਨੇਜਿਆਂ ਦੇ ਨਾਲ ਵੈਰੀਆਂ ਨੂੰ ਪਰੋਂਦੇ ਜਾ ਰਹੇ ਨੇ।
ਬਹੁਤ ਜ਼ੋਰ ਸਿਓ ਸਿੰਘ ਝੁਕਾਇਓ
ਔਰ ਉਧਰੋਂ ਅੱਗੋਂ ਉਨ੍ਹਾਂ ਨੇਜੇ ਚਲਾ ਦਿੱਤੇ ਬਾਬਾ ਗੁਰਬਖਸ਼ ਸਿੰਘ ਜੀ ਤੇ ਕਈ ਨੇਜਿਆਂ ਦੇ ਵਾਰ ਕਰਕੇ ਉਨ੍ਹਾਂ ਨੂੰ ਥੱਲੇ ਨੂੰ ਝੁਕਾਇਆ ਹੈ।
ਸਿੰਘ ਸੁਗਿਰਿਓ ਗੋਡਨ ਕੇ ਭਾਰ,
ਬਾਬਾ ਗੁਰਬਖਸ਼ ਸਿੰਘ ਜੀ ਦੇ ਉੱਤੇ ਨੇਜਿਆਂ ਦਾ ਵਜਨ ਪਾ ਦਿੱਤਾ ਉਹਨਾਂ ਮਾਰ ਕੇ ਤੇ ਬਾਬਾ ਜੀ ਦਾ ਸਰੀਰ ਝੁਕ ਗਿਆ, ਗੋਡਿਆਂ ਭਰਨੇ ਹੋ ਗਏ ਬਾਬਾ ਗੁਰਬਖਸ਼ ਸਿੰਘ ਜੀ।
ਤੋ ਨਾ ਛੋਡੀ ਸਿੰਘ ਤਲਵਾਰ,
ਗੋਡਿਆਂ ਭਰਨੇ ਹੋ ਗਏ, ਕਈ ਨੇਜੇ ਸਰੀਰ ਨੂੰ ਪਰੋ ਗਏ ਨੇ, ਜ਼ਖਮੀ ਹੋ ਗਿਆ ਤਨ, ਸਾਰਾ ਸਰੀਰ ਫੱਟੜ ਹੋ ਗਿਆ, ਗੋਡਿਆਂ ਭਰਨੇ ਖਲੋਤੇ ਨੇ, ਪਰ ਹੱਥੋਂ ਤਲਵਾਰ ਨਹੀਂ ਛੱਡੀ ਬਾਬਾ ਗੁਰਬਖਸ਼ ਸਿੰਘ ਜੀ ਨੇ, ਤਲਵਾਰ ਹੱਥ ਦੇ ਵਿਚ ਫੜੀ ਹੋਈ ਹੈ।
ਸਿਓ ਸਿੰਘ ਪਿੱਛੋਂ ਦਬਾਇਓ,
ਜਦੋਂ ਨੇਜਿਆਂ ਦੇ ਨਾਲ ਥੱਲੇ ਦਬ ਲਿਆ,
ਬਹੁਤ ਜ਼ੋਰ ਸਿਓ ਸਿੰਘ ਝੁਕਾਇਓ,
ਬਾਬਾ ਗੁਰਬਖਸ਼ ਸਿੰਘ ਜੀ ਨੂੰ ਜ਼ੋਰ ਪਾ ਕੇ ਜਦੋਂ ਥੱਲੇ ਝੁਕਾ ਲਿਆ,
ਸਿੰਘ ਸੁਗਿਰਿਓ ਗੋਡਨ ਕੇ ਪਹਾੜ,
ਗੋਡਿਆਂ ਭਰਨੇ ਹੋ ਕੇ ਡਿੱਗ ਪਏ, ਗੋਡਿਆਂ ਭਰਨੇ ਹੋ ਗਏ ਬਾਬਾ ਗੁਰਬਖਸ਼ ਸਿੰਘ ਜੀ।
ਤੋ ਨਾ ਛੋਡੀ ਸਿੰਘ ਤਲਵਾਰ,
ਫਿਰ ਵੀ ਸਿੰਘ ਜੀ ਨੇ ਆਪਣੀ ਤਲਵਾਰ ਨਹੀਂ ਛੱਡੀ, ਤਲਵਾਰ ਨਹੀਂ ਤਿਆਗੀ।
ਕੁੰਡਲੀਆ ਛੰਦ ਤਲਵਾਰ ਨਾ ਛੋਡੀ ਸਿੰਘ ਇਹ ਚਿੱਤ ਸੋਚ ਵਿਚਾਰ,
ਗੋਡਿਆਂ ਭਰਨੇ ਹੋ ਗਏ ਨੇ, ਤਨ ਲਹੂ ਲੁਹਾਨ ਹੈ, ਜ਼ਖਮੀ ਹੈ ਸਰੀਰ, ਪਰ ਬਾਬਾ ਗੁਰਬਖਸ਼ ਸਿੰਘ ਜੀ ਨੇ ਹੱਥੋਂ ਤਲਵਾਰ ਨਹੀਂ ਛੱਡੀ, ਤਲਵਾਰ ਇਸ ਕਰਕੇ ਨਹੀਂ ਛੱਡੀ, ਆਪਣੇ ਚਿੱਤ ਵਿਚ ਇਹ ਵਿਚਾਰ ਕਰਦੇ ਹਨ,
ਬਿਨੇ ਹਥਿਆਰ ਨਾ ਹੱਥ ਲੱਕੇ ਸਤ ਕਰੇ ਨਾ ਸੀ ਸੇਵਾ।
ਬਾਬਾ ਜੀ ਸੋਚਦੇ ਨੇ ਵੀ ਜੇ ਮੇਰੇ ਹੱਥੋਂ ਤਲਵਾਰ ਡਿੱਗ ਪਈ ਤੇ ਕਿਤੇ ਦੁਸ਼ਮਣ ਦੇ ਮਨ ਚ ਰਹਿਮ ਨਾ ਆ ਜਾਏ ਤੇ ਕਿਤੇ ਉਹ ਮੇਰੇ ਸਿਰ ਤੇ ਵਾਰ ਹੀ ਨਾ ਕਰਨ, ਮੈਂ ਚਾਹੁੰਦਾ ਮੇਰਾ ਸਿਰ ਕੱਟਿਆ ਜਾਵੇ ਤਾਂ ਜੋ ਮੇਰਾ ਇਹ ਸਿਰ ਗੁਰੂ ਕਲਗੀਧਰ ਦੇ ਦਰਬਾਰ ਵਿਚ, ਦਸਵੇਂ ਪਾਤਸ਼ਾਹ ਦੇ ਦਰਬਾਰ ਵਿਚ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਵਿਚ ਹਾਜ਼ਰ ਹੋ ਜਾਏ ਔਰ ਮੈਂ ਗੁਰੂ ਸਾਹਿਬ ਦੇ ਨਾਲ ਬਚਨਾਂ ਦੇ ਉੱਤੇ ਪਹਿਰਾ ਦੇ ਕੇ ਸ਼ਹੀਦੀ ਪਾਵਾਂ ਕਿ ਸਤਿਗੁਰੇ ਆਗੈ ਸੀਸ ਭੇਟ ਦਿਓ, ਤੇ ਕਹਿੰਦੇ ਜੇ ਕਿਤੇ ਤਲਵਾਰ ਡਿੱਗ ਪਈ ਤੇ ਕਿਤੇ ਇਹ ਤੁਰਕ ਮੇਰਾ ਸਿਰ ਨਾ ਵੱਢਣ, ਹੱਥ ਚ ਤਲਵਾਰ ਹੋਵੇਗੀ ਤੇ ਮੇਰਾ ਸਿਰ ਵੱਢਣਗੇ, ਜੇ ਹੱਥ ਚ ਤਲਵਾਰ ਨਾ ਹੋਈ ਕਿਤੇ ਐਸਾ ਨਾ ਹੋਵੇ ਕਿ ਮੇਰੇ ਸਿਰ ਤੇ ਵਾਰ ਨਾ ਕਰਨ।
ਮਤ ਕਰੇ ਨਸੀ ਤਲਵਾਰ ਸਿੱਖਿਓ ਮੈਂ ਰਹਿ ਜਾਊ,
ਮਤਾ ਕਿਤੇ ਤੁਰਕ ਮੇਰੇ ਸਿਰ ਤੇ ਵਾਰ ਨਾ ਕਰਨ ਤੇ ਮੈਂ ਸਿੱਖਿਓ ਰਹਿ ਜਾਵਾ।
ਇਹ ਚਿੰਨ ਜਾਵੇ ਛਲ ਫੇਰ ਕਤ ਵਕਤ ਪਾਉ,
ਜੇ ਇਹ ਛਿੰਨ ਟਲ ਗਿਆ ਤੇ ਇਹੋ ਜੀ ਸ਼ਹੀਦੀ ਪ੍ਰਾਪਤ ਕਰਨ ਦਾ ਸਮਾਂ ਮੁੜ ਕੇ ਫਿਰ ਕਦੋਂ ਮਿਲੇਗਾ, ਕਦੋਂ ਪ੍ਰਾਪਤ ਹੋਵੇਗਾ ਜੇ ਹੁਣ ਟਲ ਗਿਆ।
ਇਹ ਚਿੰਨ ਜਾਵੇ ਛਲ ਸਮੋਂ ਤੋਂ ਆਇਓ ਸਮਝ ਸ਼ੁਭੋ ਚਿਤ ਲੀਨੋ ਧਾਰ,
ਬਾਬਾ ਗੁਰਬਖਸ਼ ਸਿੰਘ ਜੀ ਨੇ ਜਾਣ ਲਿਆ ਕਿ ਸ਼ੁਭ ਸਮਾਂ ਆ ਗਿਆ, ਇਹ ਭਲਾ ਸਮਾਂ ਆ ਗਿਆ ਹੁਣ ਸ਼ਹੀਦੀ ਪ੍ਰਾਪਤ ਕਰਨ ਦਾ।
ਅਬ ਚੜ੍ਹਤੇ ਤੀਸ ਉਤਰਾਈ ਹੈ ਕੋਈ ਚੱਲ ਤਿੱਖੀ ਤਲਵਾਰ,
ਹੁਣ ਆਪਣੇ ਇਸ ਧੜ ਤੋਂ ਇਹ ਸਿਰ ਉਤਰਵਾ ਦਈਏ, ਕਿਸੇ ਦੁਸ਼ਮਣ ਵੱਲੋਂ ਚਲਾਈ ਹੋਈ ਤਿੱਖੀ ਤਲਵਾਰ ਦਾ ਵਾਰ ਆਪਣੇ ਸਿਰ ਤੇ ਝੱਲ ਕੇ।
ਤਬ ਸਿੰਘ ਜੀ ਗੈ ਖੰਡੋ ਠਾਇਓ।
ਬਾਬਾ ਗੁਰਬਖਸ਼ ਸਿੰਘ ਜੀ ਨੇ ਖੰਡੇ ਦਾ ਜਿਹੜਾ ਹੱਥ ਚ ਤੇਗ ਫੜੀ ਸੀ ਨਾ, ਉਹੀ ਜ਼ਮੀਨ ਤੇ ਰੱਖ ਕੇ ਉਹਦੇ ਸਹਾਰੇ ਨਾਲ ਹੀ ਉੱਠੇ ਹਨ।
ਦੇ ਲਲਕਾਰੋ ਗਿਲਜਨ ਬੁਲਾਇਓ,
ਲਲਕਾਰਾ ਮਾਰਿਆ ਉਹ ਵੱਡੇ ਉਹ ਪਠਾਣੋ ਗਿਲਜਿਓ ਕਿੱਥੇ ਚੱਲੇ ਜੇ, ਠਹਿਰੋ ਜਰਾ, ਏਦਾਂ ਲਲਕਾਰਾ ਮਾਰਿਆ।
ਦਇਓ ਸੀਸ ਉਨ ਅੱਗੇ ਨਿਵਾਏ, ਜਿਮ ਤੇਗ ਬਹਾਦਰ ਗੁਰ ਕੀਓ ਦਾਏ।
ਬਾਬਾ ਗੁਰਬਖਸ਼ ਸਿੰਘ ਜੀ ਅੱਗੇ ਵਧੇ ਤੇ ਗਿਲਜੇ ਦੇ ਕੋਲ ਗਏ, ਆਪਣਾ ਸਿਰ ਅੱਗੇ ਕੀਤਾ, ਉਹਨੇ ਤੇਗ ਦਾ ਵਾਰ ਕੀਤਾ, ਬਾਬਾ ਗੁਰਬਖਸ਼ ਸਿੰਘ ਜੀ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ, ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਗ ਥੱਲੇ ਆਪਣਾ ਸੀਸ ਦਿੱਤਾ ਸੀ। ਉਸੇ ਨਕਸ਼ੇ ਕਦਮ ਤੇ ਚੱਲਦਿਆਂ ਬਾਬਾ ਗੁਰਬਖਸ਼ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਨੂੰ ਅਰਾਧਦਿਆ ਹੋਇਆ ਆਪਣਾ ਸਿਰ ਗਿਲਜੇ ਦੀ ਤੇਗ ਥੱਲੇ ਦੇ ਕੇ ਸਿਰ ਧੜ ਤੋਂ ਵੱਖਰਾ ਕਰਾ ਲਿਆ।
ਗਿਲਜੇ ਨੇ ਤੇਗ ਗਰੀਬ ਪੈ ਡਾਰੇ,
ਗਿਲਜੇ ਨੇ ਤੇਗ ਬਾਬਾ ਗੁਰਬਖਸ਼ ਸਿੰਘ ਜੀ ਦੀ ਗਰਦਨ ਤੇ ਚਲਾਈ।
ਭਾਈ ਮੁੰਡੀ ਤਵ ਧੜ ਤੇ ਨਿਆਰੇ,
ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖਰਾ ਹੋ ਗਿਆ, ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਲਿਆ।
ਸਿੰਘ ਕੋ ਪ੍ਰਾਣ ਪੂਰੋ ਪ੍ਰਭ ਕੀ,
ਬਾਬਾ ਗੁਰਬਖਸ਼ ਸਿੰਘ ਜੀ ਦਾ ਪ੍ਰਣ ਸੀ ਕਿ ਮੈਂ ਸਿਰ ਕਟਾ ਕੇ ਮਰਨਾ ਹੈ, ਕਿ ਮੇਰਾ ਸਿਰ ਧੜ ਤੋਂ ਵੱਖਰਾ ਹੋਵੇ, ਪ੍ਰਣ ਕੀਤਾ ਸੀ ਬਾਬਾ ਗੁਰਬਖਸ਼ ਸਿੰਘ ਜੀ ਨੇ, ਔਰ ਸਤਿਗੁਰੂ ਜੀ ਨੇ ਬਾਬਾ ਜੀ ਦਾ ਇਹ ਪ੍ਰਣ ਪੂਰਾ ਕੀਤਾ ਹੈ।
ਧੰਨ ਮਰਨ ਉਸ ਧਨ ਹੈ ਜੀਓ,
ਧਨ ਹੈ ਮਰਨਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ, ਧਨ ਹੈ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਣਾ, ਜਿੰਨਾ ਜੀਵੇ ਨੇ ਇਹਨਾਂ ਦਾ ਜੀਵਣਾ ਵੀ ਧਨ ਹੈ, ਔਰ ਇਹਨਾਂ ਦਾ ਮਰਨਾ ਵੀ ਧਨ ਹੈ।
ਸ਼ਹੀਦਨ ਕੇ ਮਦ ਭਈ ਵਧਾਏ,
ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹੀਦੀ ਪਾਈ, ਜਿੰਨੇ ਹੋਰ ਸ਼ਹੀਦ ਨੇ ਉਹਨਾਂ ਸ਼ਹੀਦਾਂ ਵਿਚ ਵਧਾਈਆਂ ਵੱਜੀਆਂ, ਕਹਿੰਦੇ ਬਾ ਕਮਾਲ ਸ਼ਹੀਦੀ ਪਾਈ ਆ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਨੇ।
ਸਿੰਘ ਕੋ ਪ੍ਰਣ ਪੁਰੋ ਪ੍ਰਭ ਕੀਓ, ਧਨ ਮਰਨ ਉਸ ਧਨ ਹੈ ਜੀਓ। ਸ਼ਹੀਦਨ ਕੈ ਮਦ ਭਈ ਵਧਾਈ, ਉਥੋਂ ਉਡੀਕਤ ਗੁਰਬਖਸ਼ ਸਿੰਘ ਤਾਏ।
ਸ਼ਹੀਦਾਂ ਵਿਚ ਵਧਾਈ ਵੱਜ ਰਹੀ ਹੈ, ਉਹ ਜਿੰਨੇ ਸ਼ਹੀਦ ਨੇ ਮਾਨੋ ਉਡੀਕ ਰਹੇ ਸਨ ਕਿ ਸਾਡਾ ਭਰਾ ਗੁਰਬਖਸ਼ ਸਿੰਘ ਸ਼ਹੀਦੀ ਪਾ ਕੇ ਸਾਡੇ ਵਿਚ ਰਲਣ ਲਈ ਆ ਰਿਹਾ। ਜਿੰਨੇ ਸ਼ਹੀਦ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਕੋਲੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ, ਖੰਡੇ ਦੀ ਪੌਲ ਛਕੀ ਸੀ, ਗੁਰਮਤ ਦੀ ਵਿਦਿਆ ਜਿਨ੍ਹਾਂ ਕੋਲੋਂ ਪੜ੍ਹੀ ਸੀ, ਖੁਦ ਭਾਈ ਮਨੀ ਸਿੰਘ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈਣ ਲਈ ਆਏ ਹਨ। ਔਰ ਕਹਿੰਦੇ ਉਸ ਵਕਤ ਸਾਰੇ ਸ਼ਹੀਦਾਂ ਵਿਚ ਇਹ ਵਧਾਈ ਵੱਜੀ ਹੈ ਕਿ ਸਾਡਾ ਭਰਾ ਗੁਰਬਖਸ਼ ਸਿੰਘ ਸ਼ਹੀਦ ਨਿਹੰਗ ਸਿੰਘ ਸਾਡੇ ਵਿਚ ਆ ਰਲਿਆ ਹੈ।
ਅੱਗਿਓਂ ਲੈਣ ਨਿਹੰਗ ਕੋ ਆਏ,
ਅਨੇਕਾਂ ਸ਼ਹੀਦੀ ਫੌਜਾਂ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈਣ ਵਾਸਤੇ ਆਈਆਂ ਨੇ। ਖਾਲਸਾ ਜੀ, ਸ਼ਹੀਦੀ ਫੌਜਾਂ ਮਹਾਰਾਜ ਜੀ ਦੀਆਂ ਵਰਤਦੀਆਂ ਨੇ, ਖਾਲਸੇ ਪੰਥ ਦੇ ਵਿਚ ਸਤਿਗੁਰਾਂ ਦੇ ਤਾਬਿਆਂ ਰਹਿੰਦੀਆਂ ਹਨ, ਉਹ ਸ਼ਹੀਦੀ ਫੌਜਾਂ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈਣ ਆਈਆਂ ਹਨ।
ਉਡਨ ਖਟੋਲੇ ਬਹੁਤ ਸਜਾਏ,
ਸੋਹਣੇ ਉਡਨ ਖਟੋਲੇ ਸਜਾ ਕੇ, ਬੜੇ ਸੁੰਦਰ ਵਿਮਾਨ ਸਜਾ ਕੇ ਲਿਆਏ ਬਾਬਾ ਗੁਰਬਖਸ਼ ਸਿੰਘ ਜੀ ਵਾਸਤੇ।
ਘੋੜੇ ਆਣੇ ਉਡਨ ਸਾਥ,
ਘੋੜੇ ਦੇ ਨਾਲ ਗੁਪਤ ਜਿਹੜੇ ਚੱਲ ਕੇ ਆਏ ਹਨ।
ਪਾਈ ਕਾਠੀ ਕੋਤਲ ਫੜੇ ਹੱਥ,
ਉਹਨਾਂ ਨੇ ਕਾਠੀਆਂ ਪਾਈਆਂ ਤੇ ਕੋਤਲਾਂ ਨੇ ਉਹ ਘੋੜਿਆਂ ਦੀਆਂ ਲਗਾਮਾਂ ਪਕੜੀਆਂ ਹੋਈਆਂ ਹੱਥਾਂ ਵਿਚ।
ਨਿਸ਼ਾਨ ਨਗਾਰੇ ਸ਼ਹੀਦਨ ਫੜੇ, ਨੀਲੇ ਬਾਣੇ ਪੈਰ ਤੋਂ ਖੜੇ,
ਨਿਸ਼ਾਨ ਤੇ ਨਗਾਰੇ ਸ਼ਹੀਦਾਂ ਨੇ ਫੜੇ ਨੇ, ਨੀਲੇ ਰੰਗ ਦੇ ਬਾਣੇ ਇਹਨਾਂ ਸਾਰੇ ਸ਼ਹੀਦਾਂ ਨੇ ਧਾਰਤ ਕੀਤੇ ਹੋਏ ਨੇ।
ਦੋਹੇਰਾ ਪਰੈ ਸ਼ਬਦ ਬੜ ਠਾਠ ਕਰ ਸੁੰਦਰ ਜੋੜੀ ਮਿਲਾਏ,
ਸਾਜ ਵੱਜ ਰਹੇ ਨੇ, ਪਖਾਵਜ ਵੱਜ ਰਹੇ ਨੇ, ਔਰ ਸ਼ਹੀਦ ਸਿੰਘ ਕੀਰਤਨ ਕਰ ਰਹੇ ਨੇ ਗੁਰਬਾਣੀ ਦਾ, ਸ਼ਬਦ ਗਾ ਰਹੇ ਨੇ ਗੁਰਬਾਣੀ ਦੇ।
ਤੁਰੇ ਗੁਰਬਖਸ਼ ਸਿੰਘ ਲੈਣ ਕੋ ਬਾਣੀ ਖੂਬ ਬਣਾਏ,
ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਨਿਹੰਗ ਸਿੰਘ ਨੂੰ ਲੈਣ ਵਾਸਤੇ ਇਹ ਸਾਰੇ ਸ਼ਹੀਦ ਬੜੇ ਸੁੰਦਰ ਬਾਣੇ ਸਜਾ ਕੇ ਆਏ ਹਨ।
ਮਨੀ ਸਿੰਘ ਜੀ ਆਏ ਆਪ,
ਸ਼ਹੀਦ ਭਾਈ ਮਨੀ ਸਿੰਘ ਜੀ ਖੁਦ ਆਪ ਆਏ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈਣ ਵਾਸਤੇ।
ਕਰਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਜਾਪ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਿਆਂ ਗੁਰਬਾਣੀ ਦਾ ਪਾਠ ਕਰਦਿਆਂ ਆਏ ਹਨ
ਤਾਰੂ ਸਿੰਘ ਜੀ ਆਏ ਸਿਪਾਹੀ
ਭਾਈ ਤਾਰੂ ਸਿੰਘ ਜੀ ਵੀ ਨਾਲ ਆਏ ਹਨ
ਖਾਨੂ ਨਰੜਿਓ ਦਾਮਨ ਪਾਏ
ਸਾਡੀ ਜਿਹੜਾ ਖਾਨੂ ਹੈ ਨਾ ਖਾਨੂ ਉਹ ਨਾਲ ਹੀ ਰੱਖਿਆ ਭਾਈ ਤਾਰੂ ਸਿੰਘ ਨੇ ਉਹਨੂੰ ਦਰੜਿਆ ਹੋਇਆ ਨਪੀੜਿਆ ਹੋਇਆ ਰੱਸਿਆਂ ਨਾਲ ਬੱਧਿਆ ਹੋਇਆ ਉਹਨੂੰ ਨਾਲ ਨਾਲ ਹੀ ਤੋੜ ਕੇ ਲਿਆਏ ਹਨ
ਭਗਤ ਚਾਨਣ ਵਾਰੇ ਲਾਏ ਗੈਲ
ਉਹਨੂੰ ਪਾਲਕੀ ਚੁੱਕਣ ਤੇ ਲਾਇਆ ਤਹਾਰ ਬਣਾਇਆ ਹੋਇਆ ਖਾਨੂ ਨੂੰ ਕਿ ਤੂੰ ਵਜਨ ਚੁੱਕਣਾ ਨਾਲੇ ਦਰੜਿਆ ਹੋਇਆ ਭਗਤ ਰਾਨਣ ਪੈਰਾਂ ਦੇ ਵਿਚ ਪਾਏ ਹੋਏ ਹਨ
ਮਾਰ ਕੁਟ ਸਲਾਏ ਖੈਲ
ਚਾਬਕਾਂ ਨਾਲ ਮਾਰਦੇ ਨੇ ਸੁਖਾਨੂ ਨੂੰ ਖਾਨੂ ਦੇ ਨਾਲ ਮੀਰ ਮੰਨੂ ਵਰਗੇ ਵੀ ਰਲਾਏ ਹੋਏ ਉਹ ਵੀ ਨਾਲ ਨੇ ਉਹਨਾਂ ਨੂੰ ਕਹਿੰਦੇ ਨਾਲ ਨਾਲ ਚਾਬਕਾਂ ਦੀ ਮਾਰ ਪੈਂਦੀ ਹੈ
ਜਿਨ ਜਿਨ ਦੁਸ਼ਟਨ ਸਿੰਘ ਸਤਾਏ ਤੇ ਤੇ ਤੁਰਕ ਹੇਤ ਪਾਲਕੀ ਲਾਏ
ਜਿਹੜਾ ਜਿਹੜਾ ਤੁਰਕਾਂ ਨੇ ਸਿੰਘਾਂ ਨੂੰ ਤੰਗ ਕੀਤਾ ਸੀ ਉਹ ਤੁਰਕ ਜਿਹੜੇ ਨੇ ਪਾਲਕੀਆਂ ਦੇ ਥੱਲੇ ਤਹਾਰ ਬਣਾ ਕੇ ਲਾਏ ਹੋਏ ਸ਼ਹੀਦਾਂ ਨੇ ਅੱਗੇ ਨਰੜੇ ਹੋਏ ਨੇ
ਤੁਰਕ ਸਿੰਘ ਗੁਰਫਤਿਹ ਬੁਲਾਏ
ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਆਏ ਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਸ਼ਹੀਦੀ ਮਰਤਬੇ ਨੂੰ ਪਹੁੰਚ ਗਏ ਨੇ ਉਹਨਾਂ ਸਾਰੇ ਸ਼ਹੀਦਾਂ ਨੂੰ ਵੇਖਿਆ ਤੇ ਦੋਨਾਂ ਪਾਸੋਂ ਸ਼ਹੀਦਾਂ ਨੇ ਆਪੋ ਵਿਚ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੋਡੇ ਨੂੰ ਛੂਏ ਮਿਲ ਜਫੀਆਂ ਪਾਏ
ਦੂਜੇ ਦੇ ਗੋਡਿਆਂ ਨੂੰ ਛੂੰਦੇ ਨੇ ਜੱਫੀਆਂ ਪਾ ਪਾ ਮਿਲਦੇ ਨੇ ਸ਼ਹੀਦ
ਬਹੁਤ ਖੁਸ਼ੀ ਵੱਲ ਦੋਹਨ ਆਏ
ਪਾਸੇ ਬੜੀ ਭਾਰੀ ਖੁਸ਼ੀ ਬਾਬਾ ਗੁਰਬਖਸ਼ ਸਿੰਘ ਜੀ ਦੇ ਅੰਦਰ ਵੀ ਔਰ ਉਧਰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜੀ ਸ਼ਹੀਦਾਂ ਦੇ ਅੰਦਰ ਵੀ
ਕਿਲੇ ਭਰਤ ਜਿਮ ਲਛਮਣ ਭਾਏ
ਜਿਵੇਂ ਭਰਤ ਤੇ ਲਛਮਣ ਭਰਾ ਆਪਸ ਵਿਚ ਮਿਲੇ ਜੱਫੀਆਂ ਪਾ ਕੇ ਏਦਾਂ ਬਾਬਾ ਗੁਰਬਖਸ਼ ਸਿੰਘ ਜੀ ਭਾਈ ਮਨੀ ਸਿੰਘ ਜੀ ਨਾਲ ਮਿਲੇ ਹਨ
ਦੋਹੇਰਾ ਹੱਥ ਜੋੜ ਠਾਂਡੇ ਪਿਓ ਲਾਏ ਚਰਨ ਸਗੁਰਕ ਧਿਆਨ
ਹੱਥ ਜੋੜ ਕੇ ਖਲੋ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਿਆ
ਗੁਰਬਖਸ਼ ਸਿੰਘ ਇਮ ਬਚ ਗਯੋ ਤੂੰ ਆਪੇ ਜਾਣੀ ਜਾਣ
ਆਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰਿਆ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰ ਕੇ ਕਹਿੰਦੇ ਹੇ ਦਸਵੇਂ ਪਾਤਸ਼ਾਹ ਤੁਸੀਂ ਪੰਥ ਦੇ ਵਾਲੀ ਜੇ ਤੁਸੀਂ ਸਭ ਕੁਝ ਜਾਣਦੇ ਹੋ ਅੰਤਰਜਾਮੀ ਹੋ ਜਾਣੀ ਜਾਣ ਹੋ
ਜੋ ਹਜੂਰ ਨਿਜ ਪੰਥ ਚੜਾਇਆ ਅਬ ਤਿਸਨੇ ਹੈ ਬਹੁਤ ਦੁੱਖ ਪਾਇਆ
ਮਹਾਰਾਜ ਜਿਹੜਾ ਪੰਥ ਖਾਲਸਾ ਆਪ ਜੀ ਨੇ ਆਪਣੇ ਹਜੂਰ ਸਾਜਿਆ ਹੈ ਆਪ ਜੀ ਦਾ ਪੰਥ ਖਾਲਸਾ ਇਸ ਵੇਲੇ ਬੜੇ ਡਾਢੇ ਦੁੱਖਾਂ ਦੇ ਵਿਚੋਂ ਮੁਸੀਬਤਾਂ ਦੇ ਵਿਚੋਂ ਦੀ ਲੰਘ ਰਿਹਾ ਹੈ
ਕਾਬਲ ਤੇ ਜੋ ਕੁੱਤੇ ਮੰਗਾਇਓ
ਮਹਾਰਾਜ ਜਿਹੜਾ ਕਾਬਲ ਤੋਂ ਕੁੱਤਾ ਮੰਗਾਇਆ ਸੀ ਉਹ ਵੀ ਕਲਗੀਧਰ ਜੀ ਤੁਹਾਡੇ ਹੁਕਮ ਨਾਲ ਹੀ ਆਇਆ ਸੀ ਕਾਬਲ ਤੋਂ ਅਬਦਾਲੀ
ਬੰਦੇ ਜਿਮ ਉਸ ਚੇਤ ਗਲਾਇਓ
ਮਹਾਰਾਜ ਹੁਣ ਉਸ ਪਾਪੀ ਨੂੰ ਗਾਲਣ ਦਾ ਸਮਾਂ ਆ ਗਿਆ ਉਸ ਪਾਪੀ ਨੂੰ ਮਲੇਸ਼ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ
ਬਹੁਤ ਦੁੱਖ ਇਨ ਖਾਲਸੇ ਦੇ
ਪਾਪੀ ਅਬਦਾਲੀ ਨੇ ਖਾਲਸੇ ਨੂੰ ਬੜੇ ਡਾਢੇ ਦੁੱਖ ਦਿੱਤੇ ਹਨ
ਅਬ ਇਸ ਚਈਏ ਤੇ ਫੇਰ ਨਾ ਆਇਓ
ਮਹਾਰਾਜ ਹੁਣ ਇਸ ਤਰ੍ਹਾਂ ਦਾ ਵਰਤਾਰਾ ਵਰਤਾਓ ਕਿ ਇਹ ਮਲੇਛ ਅਬਦਾਲੀ ਮੁੜ ਹਿੰਦੁਸਤਾਨ ਵਿਚ ਨਾ ਆ ਸਕੇ ਇਹਦਾ ਇਹ ਆਖਰੀ ਗੇੜਾ ਹੋਵੇ ਇਸ ਤੋਂ ਬਾਅਦ ਮੁੜ ਕੇ ਹਿੰਦੁਸਤਾਨ ਵਾਲੇ ਝਾਤ ਨਾ ਕਰ ਸਕੇ
ਤੇਰੋ ਖਾਲਸੋ ਆਪ ਲੜਵਾਈਓ
ਮਹਾਰਾਜ ਆਪ ਜੀ ਦਾ ਖਾਲਸਾ ਇੰਨਾ ਤਾਕਤਵਰ ਹੋਵੇ ਐਸਾ ਬਲਵਾਨ ਹੋਵੇ ਕਿ ਇਸ ਮਲੇਛ ਦੇ ਰਸਤੇ ਨੂੰ ਰੋਕ ਦੇਵੇ
ਇਨਹੀਂ ਤੇ ਸਭ ਦੁਸ਼ਟ ਮਰਵਾਈਓ
ਆਪਣੇ ਖਾਲਸੇ ਨੂੰ ਇੰਨਾ ਬਲ ਦਿਓ ਕਿ ਤੁਹਾਡਾ ਖਾਲਸਾ ਸਾਰੇ ਦੁਸ਼ਟਾਂ ਨੂੰ ਮਾਰ ਕੇ ਸੋਧਾ ਲਾ ਕੇ ਸਫਾਇਆ ਕਰ ਦੇਵੇ
ਪੰਜਾਬ ਦੌਲਤ ਯਾਹੀ ਤੇ ਸਿੰਘ ਖਾਏ
ਮਹਾਰਾਜ ਇਹ ਪੰਜਾਬ ਦਾ ਜਿਤਨਾ ਧਨ ਹੈ ਸੰਪਦਾ ਇਹ ਖਾਲਸੇ ਦੀ ਹੈ ਇਹਨੂੰ ਖਾਲਸਾ ਹੀ ਖਾਵੇ ਤੇ ਪੁੰਚੇ
ਦੱਖਣੀ ਪੱਛਮੀ ਕਿਮ ਲੈ ਜਾਏ
ਪੰਜਾਬ ਦਾ ਸਰਮਾਇਆ ਪੰਜਾਬ ਦਾ ਖਜ਼ਾਨਾ ਮਹਾਰਾਜ ਇਹ ਦੱਖਣੀਏ ਕਿਉਂ ਲੈ ਜਾਣ ਪੰਜਾਬ ਦਾ ਖਜ਼ਾਨਾ ਇਹ ਪੱਛਮੀਏ ਕਾਬਲੀ ਕਿਉਂ ਲਿਆ ਜਾਣ, ਇਹ ਪੰਜਾਬ ਦਾ ਖਜ਼ਾਨਾ ਜਿਹੜਾ ਇਹ ਖਾਲਸੇ ਦਾ ਹੈ, ਉਰੇ ਖਾਲਸਾ ਹੀ ਖਾਵੇ ਤੇ ਪੁੰਚੇ, ਐਸੀ ਦਇਆ ਤੁਸੀਂ ਕਰੋ।
ਸੱਜਣ ਸਿੰਘ ਸੁਣ ਗੁਰ ਖੁਸ਼ ਭਏ,
ਘਰ ਦੇ ਚਰਨਾਂ ਵਿਚ ਬਾਬਾ ਗੁਰਬਖਸ਼ ਸਿੰਘ ਜੀ ਨੇ ਬੇਨਤੀ ਕੀਤੀ, ਸੁਣ ਕੇ ਦਸਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ।
ਤਥਾਤ ਸਤਿਗੁਰ ਬਚ ਕਹੇ,
ਵਚਨ ਕੀਤਾ ਬਾਬਾ ਗੁਰਬਖਸ਼ ਸਿੰਘ ਜੀ, ਇਸੇ ਤਰ੍ਹਾਂ ਹੋਵੇਗਾ ਜਿਵੇਂ ਤੁਸੀਂ ਕਿਹਾ, ਇਸੇ ਤਰ੍ਹਾਂ ਹੋਵੇਗਾ।
ਸ਼ਾਹ ਜਹਨਮ ਉਤਸਾ ਲੈ ਗਏ, ਸਰਬੱਤ ਖਾਲਸੇ ਇਸ ਬਿਦ ਖੁਸ਼ੀ ਆਇਓ।
ਖਾਲਸਾ ਜੀ ਉਸੇ ਸਾਲ ਜਿਸ ਸਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹੀਦੀ ਪਾਈ, ਉਸੇ ਸਾਲ ਇਹ ਜਹਨਮ ਚਲਾ ਗਿਆ ਬਦਾਲੀ ਪਾਪੀ ਦੀ, ਉਸੇ ਸਾਲ ਵਿਚ ਮੌਤ ਹੋਈ, ਔਰ ਸਰਬੱਤ ਪੰਥ ਖਾਲਸੇ ਦੇ ਹਿਰਦਿਆਂ ਵਿਚ ਭਾਰੀ ਖੁਸ਼ੀ ਉਜਾਗਰ ਹੋਈ।
ਅੱਗੇ ਸੁਣੋ ਜੋ ਪਿਛਲੀ ਬਾਤ,
ਜਿਹੜੀ ਕਥਾ ਪਿੱਛੇ ਰਹਿ ਗਈ ਸੀ ਕਿ ਤਰਨੇ ਦਲ ਨੇ ਜਿਵੇਂ ਲਾਹੌਰ ਦੇ ਆ ਕੇ ਕਬਜ਼ਾ ਕੀਤਾ, ਬੁੱਢਾ ਦਲ ਇਧਰ ਮਾਲਵੇ ਵਿਚ ਆ ਗਿਆ ਸੀ, ਉਹ ਹੁਣ ਕਥਾ ਸੁਣੋ ਜੀ।
ਗਿਲਜੇ ਮੁਲਜਮ ਸਿੰਘਨ ਕਰ ਘਾਤ,
ਜਿਵੇਂ ਸਿੰਘਾਂ ਨੇ ਨਾ ਗਿਲਜਿਆਂ ਦਾ ਕਤਲ ਕੀਤਾ, ਗਿਲਜਿਆਂ ਨੂੰ ਮਾਰ ਮੁਕਾਇਆ ਹੈ।
ਤੂੰ ਹੀਰਾ ਗਿਲਜਮ ਡੇਰਾ ਤੋ ਕੀਓ, ਕਿਲੈ ਭੰਗਿਓ ਪਾਤ।
ਜੀ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਗਿਲਜੇ ਅੱਗੇ ਵਧੇ, ਜਿੱਥੇ ਭੰਗੀਆਂ ਦੀ ਮਿਸਲ ਦਾ ਕੱਲ ਕਿਲਾ ਹੈ, ਉਥੇ ਆ ਕੇ ਨਾ ਗਿਲਜਿਆਂ ਨੇ ਡੇਰਾ ਕੀਤਾ ਹੈ।
ਰਾਤ ਪਰੀ ਖਾਲਸੋ ਜਗਿਓ,
ਜਦੋਂ ਰਾਤ ਦਾ ਸਮਾਂ ਹੋਇਆ ਤੋ ਖਾਲਸਾ ਉਸ ਵਕਤ
ਨਿਕਸ ਖਾਤਨ ਖੱਡਨ ਵਾਸ,
ਰਾਤ ਦੇ ਸਮੇਂ ਸਿੰਘ ਜਿਹੜੇ ਖੱਡਾਂ ਵਿਚ ਖੱਤਾਂ ਵਿਚ ਜੰਗਲਾਂ ਦੇ ਬੇਲਿਆਂ ਵਿਚ ਲੁਕੇ ਹੋਏ ਸਨ, ਉਹ ਰਾਤ ਦੇ ਸਮੇਂ ਬਾਹਰ ਨਿਕਲੇ ਨਾ ਗਿਲਜਿਆਂ ਨੂੰ ਸੋਧਾ ਲਾਣ ਲਈ।
ਜੋ ਪਏ ਗਿਲਜੇ ਥੱਕਵੇਂ ਮੁੰਦੇ ਪਏ,
ਜੇ ਥੱਕੇ ਟੁੱਟੇ ਹੋਏ ਬੁੱਧੇ ਪਏ ਹੋਏ ਰਾਤ ਨੂੰ ਆਰਾਮ ਕਰ ਰਹੇ ਸਨ ਕਿ ਅਸੀਂ ਸਿੰਘਾਂ ਨੂੰ ਮਾਰ ਆਏ ਹਾਂ, ਹੁਣ ਕਹਿੰਦੇ ਆਉਣਾ ਸਾਨੂੰ ਮਾਰਨ, ਇਹ ਬੇਫਿਕਰ ਹੋ ਕੇ ਪਏ ਹੋਏ ਸਨ।
ਹੋਰੇ ਕਈ ਖਾਲਸੋ ਕੱਢ ਲਏ,
ਰਾਤ ਨੂੰ ਸਿੰਘਾਂ ਨੇ ਹੱਲਾ ਬੋਲ ਦਿੱਤਾ ਇਹਨਾਂ ਸੁੱਤੇ ਪਿਆ ਤੇ, ਇਹਨਾਂ ਦੇ ਘੋੜੇ ਖੋਲ ਲਏ ਸਿੰਘਾਂ ਨੇ ਖਾਲਸੇ ਦੇ।
ਹਰ ਗਿਲਜਨ ਕਿਨ ਬਦਲੇ ਲਏ,
ਗਿਲਜਿਆਂ ਨੂੰ ਮਾਰ ਕੇ ਬਦਲਾ ਲਿਆ, ਵੀ ਬਾਬੇ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਇਹਨਾਂ ਕੋਲੋਂ ਲੈਣਾ।
ਬਹੁਤੀ ਇਕਾਈ ਸੌਣ ਨਾ ਦੇ,
ਗਿਲਜਿਆਂ ਨੂੰ ਬੜਾ ਇਕਾਇਆ, ਰਾਤ ਸੌਣ ਨਹੀਂ ਦਿੱਤਾ, ਇਹਨਾਂ ਨੂੰ ਆਰਾਮ ਨਹੀਂ ਕਰਨ ਦਿੱਤਾ।
ਗਿਲਜਨ ਕਿਨੋ ਕੁਛ ਪਰਾਤ,
ਅਗਲੇ ਦਿਨ ਸਵੇਰੇ ਗਿਲਜਿਆਂ ਨੇ ਇੱਥੋਂ ਅੱਗੇ ਨੂੰ ਚਾਲਾ ਪਾ ਦਿੱਤਾ।
ਰਲੇ ਸ਼ਾਹ ਸੁਣ ਜੰਡਾਲੇ ਜਾਤ,
ਜੰਡਿਆਲੇ ਜਾ ਪਹੁੰਚੇ ਨੇ, ਜੰਡਿਆਲਾ ਜਿਹਨੂੰ ਗੁਰੂ ਕਾ ਜੰਡਿਆਲਾ ਵੀ ਕਹਿੰਦੇ ਨੇ, ਹਰ ਭਗਤ ਨਿਰੰਜਨੀਆਂ ਪਾਪੀ ਜਿੱਥੇ ਰਹਿੰਦਾ ਸੀ ਉੱਥੇ ਅਬਦਾਲੀ ਪਹੁੰਚ ਗਿਆ, ਗਿਲਜੇ ਸਾਰੇ ਉਹਦੇ ਕੋਲ ਜਾ ਪਹੁੰਚੇ।
ਅਬ ਸੁਣੋ ਸ਼ਹੀਦਨ ਲੋਥਨ ਬਾਤ,
ਜੀ ਜਿਹੜੇ ਸਿੰਘ ਸ਼ਹੀਦ ਹੋਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ, ਉਨ੍ਹਾਂ ਸ਼ਹੀਦਾਂ ਦੇ ਜਿਹੜੇ ਸਰੀਰ ਨੇ ਉਨ੍ਹਾਂ ਦੀ ਗਾਥਾ ਸੁਣੋ।
ਸਿੰਘਨ ਫੂਕ ਦੇਈ ਜੇ ਭਾਂਤ,
ਜਿਸ ਪ੍ਰਕਾਰ ਨਾਲ ਸਿੰਘ ਜਿਹੜੇ ਜੰਗਲਾਂ ਚੋਂ ਆਏ, ਉਨ੍ਹਾਂ ਉਨ੍ਹਾਂ ਸਿੰਘਾਂ ਦੇ ਸਰੀਰ ਚੁੱਕੇ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ, ਉਹ ਸੁਣੋ।
ਪਰੀ ਨਿਸਾ ਗਿਲਜੇ ਹਟ ਗਏ,
ਖਾਲਸਾ ਜੀ ਜਦੋਂ ਰਾਤ ਦਾ ਸਮਾਂ ਹੋਇਆ, ਗਿਲਜੇ ਸਾਰੇ ਹਟ ਕੇ ਇਥੋਂ ਜੰਡਿਆਲੇ ਨੂੰ ਚਲੇ ਗਏ।
ਸਿੰਘ ਖਬਰਨ ਕੋ ਤੋ ਤੈ ਆਏ,
ਇਹਨਾਂ ਦੇ ਕੋਲ ਜੰਗਲ ਵਿਚ ਖਬਰ ਪਹੁੰਚੀ ਕਿ ਗਿਲਜੇ ਸਾਰੇ ਨੇ ਜਿਹੜੇ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਗਏ ਹਨ।
ਬਿਨ ਸਾਥਨ ਸਭ ਲੋਥਾ ਪਏ ਪਾਏ,
ਸਿੰਘ ਆਏ ਉਨ੍ਹਾਂ ਨੇ ਆ ਕੇ ਉਹ ਸਰੀਰ ਲੱਭੇ ਜਿਹੜੇ ਸਰੀਰ ਸਿੰਘਾਂ ਦੇ ਸਨ, ਜਦੋਂ ਵੇਖਿਆ ਕਿ ਕੋਈ ਜ਼ਖਮੀ ਸਿੰਘ ਤਾਂ ਕੋਈ ਵੀ ਨਹੀਂ ਸੀ, ਸਾਰੇ ਸ਼ਹੀਦ ਹੋ ਚੁੱਕੇ ਸਨ, ਸਾਰੇ ਸ਼ਹਾਦਤ ਨੂੰ ਪ੍ਰਾਪਤ ਕਰ ਚੁੱਕੇ ਸਨ।
ਆਪਣਾ ਬੇਗਾਨਾ ਸਮਝਿਓ ਨਾ ਜਾਏ,
ਜਿਹੜੇ ਉਨ੍ਹਾਂ ਸ਼ਹੀਦ ਸਿੰਘਾਂ ਦੇ ਜਿਹੜੇ ਸਰੀਰ ਨੇ ਉਨ੍ਹਾਂ ਦੀ ਪੂਰੀ ਪਹਿਚਾਣ ਨਹੀਂ ਆ ਰਹੀ, ਕਈ ਸਿੰਘਾਂ ਦੇ ਵਿਚ ਸੰਬੰਧ ਸਨ ਉਨ੍ਹਾਂ ਸਿੰਘਾਂ ਦੇ ਨਾਲ, ਪਰ ਉਨ੍ਹਾਂ ਦੇ ਚਿਹਰੇ ਪਛਾਣ ਵਿਚ ਨਹੀਂ ਆ ਰਹੇ।
ਸਿੰਘ ਨਿਓ ਬਾਤ ਠਹਿਰਾਏ,
ਜਿਹੜੇ ਸਾਰੇ ਸਿੰਘਾਂ ਨੇ ਰਲ ਕੇ ਗੁਰਬਤਾ ਕੀਤਾ ਕਿ ਵੱਖਰੇ ਵੱਖਰੇ ਸਿੰਘਾਂ ਦੇ ਸਰੀਰ ਪਛਾਣ ਚ ਨਹੀਂ ਆ ਰਹੇ, ਸਾਰਿਆਂ ਨੂੰ ਇਕ ਜਗ੍ਹਾ ਤੇ ਇਕੱਠਿਆਂ ਕਰੀਏ।
ਥਾਂ ਸਭਿਆਂ ਨੇ ਚਿਖਾ ਚਿਨਾਏ,
ਜਗ੍ਹਾ ਤੇ ਚਿਖਾ ਚਿਣ ਕੇ ਇਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇ।
ਜੱਗ ਸਿੰਘਨ ਬੋ ਲੱਕੜੀ ਆਣੇ,
ਚਾਰ ਕਰਕੇ ਸਿੰਘਾਂ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕੀਤੀਆਂ।
ਅਕਾਲ ਬੁੰਗੇ ਕੇ ਪਿੱਛੇ ਥਾਣੇ,
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਅੱਜ ਕੱਲ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਜੀ ਦੀ ਯਾਦਗਾਰ ਬਣੀ ਹੋਈ ਹੈ, ਉਸੇ ਕਿਹੜੇ ਸਥਾਨ ਦੇ ਉੱਤੇ ਅੰਗੀਠਾ ਚਿਣਿਆ ਹੈ?
ਦੋਹੇਰਾ ਇੱਕ ਚਿਕ ਪੈ ਸਭ ਧਰੇ ਦੀਨ ਉਤਾਸਨ ਲਾਏ।
ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ 30 ਸਿੰਘ ਜਿਨ੍ਹਾਂ ਸ਼ਹੀਦੀ ਪਾਈ ਹੈ, ਸਾਰਿਆਂ ਦੇ ਸਰੀਰ ਇੱਕੋ ਚਿਖਾ ਤੇ ਰਚ ਕੇ ਉਸ ਚਿਖਾ ਦੇ ਉੱਤੇ ਸਰੀਰ ਸਜਾ ਕੇ ਅਗਨ ਭੇਟ ਕਰ ਦਿੱਤਾ, ਅੰਤਮ ਸੰਸਕਾਰ ਕੀਤਾ ਹੈ।
ਕਰੇ ਕਿਹੜਾ ਪ੍ਰਸ਼ਾਦ ਸੋ ਤੈ ਸਵੀ ਪ੍ਰਸ਼ਾਦ
ਦੀਆਂ ਦੇਗਾਂ ਤਿਆਰ ਕਰਕੇ ਇੱਥੇ ਸ਼ਹੀਦਾਂ ਦੇ ਅੰਗੀਠੇ ਤੇ ਅਰਦਾਸ ਬੇਨਤੀ ਕਰਕੇ ਉਹ ਦੇਗ ਸਾਰੇ ਸਿੰਘਾਂ ਵਿਚ ਵਰਤਾ ਦਿੱਤੀ ਹੈ।
ਤਤਨ ਮੈਂ ਸਿੰਘ ਤਤ ਰਲ ਗਏ।
ਖਾਲਸਾ ਜੀ, ਏਦਾਂ ਜਿਹੜੇ ਸਰੀਰ ਸਨ ਉਹ ਅਗਨ ਭੇਟ ਹੋ ਗਏ, ਤੱਤਾਂ ਵਿਚ ਪੰਜਾਂ ਤੱਤਾਂ ਵਿਚ ਪੰਜੇ ਤੱਤ ਵਲੀਨ ਹੋ ਗਏ।
ਸਥੂਲ ਬਪ ਤਜ ਸੂਖਮ ਲਿਓ,
ਸਥੂਲ ਸਰੀਰ ਨੂੰ ਤਿਆਗ ਕੇ ਸੂਖਮ ਸਰੀਰ ਨੂੰ ਪ੍ਰਾਪਤ ਹੋ ਗਏ ਹਨ।
ਅਥਵਾ ਇੱਕ ਦੇ ਸਿੰਘ ਜੀ ਧਾਰੇ ਰਲਿਓ ਜਾਏ ਸ਼ਹੀਦਨ ਮਜਾਰੇ।
ਇੱਕ ਸੂਖਮ ਦੇ ਧਾਰਨ ਕਰ ਲਈ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਹੋਣਾ ਨੇ ਜੋ ਦੂਸਰੇ ਸ਼ਹੀਦਾਂ ਵਿਚ ਜਾ ਕੇ ਰਲ ਗਏ ਹਨ।
ਧੰਨ ਧੰਨ ਪੰਥ ਸਭ ਉਸ ਆਖੇ,
ਸਾਰਾ ਪੰਥ ਕਹਿੰਦਾ ਬਾਬਾ ਗੁਰਬਖਸ਼ ਸਿੰਘ ਜੀ ਧੰਨ ਹਨ, ਧੰਨ ਹਨ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ।
ਮਾਤ ਪਿਤਾ ਸਭ ਧੰਨ ਉਸ ਭਾਖੇ,
ਔਰ ਕਹਿੰਦੇ ਧੰਨ ਹਨ ਉਹਨਾਂ ਦੇ ਪਿਤਾ, ਧੰਨ ਹਨ ਉਹਨਾਂ ਦੇ ਮਾਤਾ ਜਿਨ੍ਹਾਂ ਦੀ ਕੁੱਖ ਤੋਂ ਜਿਨ੍ਹਾਂ ਦੀ ਕੁੱਲ ਵਿਚ ਇਨ੍ਹਾਂ ਨੇ ਜਨਮ ਧਾਰਨ ਕੀਤਾ ਹੈ।
ਸ਼ਹੀਦ ਗਾਂਜੇ ਤੈ ਸਿੰਘ ਬਨਵਾਇਓ,
ਉੱਥੇ ਸੰਸਕਾਰ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਸਾਰੇ ਸਿੰਘਾਂ ਦਾ ਸ਼ਹੀਦ ਗੰਜ ਬਣਾਇਆ ਹੈ। ਸ਼ਹੀਦ ਗੰਜ ਉਸ ਅਸਥਾਨ ਦਾ ਨਾਮ ਰੱਖਿਆ ਹੈ।
ਨਾ ਸੁਕੇ ਤਿਸ ਹੈ ਮਰ ਆਇਓ,
ਔਰ ਉਹ ਅਸਥਾਨ ਯਾਦਗਾਰ ਕਾਇਮ ਕਰ ਦਿੱਤੇ, ਔਰ ਜਿਹੜਾ ਕੋਈ ਮਾਈ ਭਾਈ ਉਸ ਪਵਿੱਤਰ ਅਸਥਾਨ ਤੇ ਜਾ ਕੇ ਸੁਖਣਾ ਸੁਖਦਾ ਹੈ ਭਾਈ, ਉਹਨਾਂ ਨੂੰ ਉਹੀ ਵਰ ਪ੍ਰਾਪਤ ਹੁੰਦੇ ਹਨ।
ਐਸੀ ਕਲਾ ਉਸ ਜਗ੍ਹਾ ਹੋਏ।
ਖਾਲਸਾ ਜੀ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਦੀ ਇਹ ਪਾਵਨ ਯਾਦਗਾਰ, ਇਹ ਸ਼ਹੀਦੀ ਅਸਥਾਨ, ਉੱਥੇ ਇਹੋ ਜੀ ਕਲਾ ਵਰਤੀ ਆ ਸ਼ਹੀਦਾਂ ਦੀ ਬਾਬਾ ਗੁਰਬਖਸ਼ ਸਿੰਘ ਜੀ ਦੀ।
ਭੂਤ ਦਰਸ ਤੈਰਾ ਨਾ ਕੋਈ।
ਖਾਲਸਾ ਜੀ, ਕਿਸੇ ਨੂੰ ਪ੍ਰੇਤ ਸਤਾਉਂਦਾ ਹੈ, ਕਿਸੇ ਨੂੰ ਜੇ ਕੋਈ ਭੂਤ ਸਤਾਉਂਦਾ ਹੈ, ਤੇ ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਦੇ ਉਸ ਅੰਗੀਠੇ ਤੇ ਜਾ ਕੇ ਨਮਸਕਾਰ ਕਰਕੇ ਹਾਜ਼ਰੀ ਭਰ ਕੇ ਅਰਦਾਸ ਬੇਨਤੀ ਕਰਦਾ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭੂਤ ਪ੍ਰੇਤ ਚੰਬੜਿਆ ਹੋਵੇ ਉਹ ਛੱਡ ਕੇ ਚਲਾ ਜਾਂਦਾ ਹੈ।
ਬਹੁਤ ਸਿੰਘ ਤੈ ਕਿਹੜਾ ਪ੍ਰਸ਼ਾਦ ਕਰਾਵੇ,
ਔਰ ਬਹੁਤ ਸਾਰੇ ਸਿੰਘ ਉਸ ਪਾਵਨ ਸਥਾਨ ਤੇ ਕਿਹੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਦੇ ਹਨ।
ਮਨ ਇੱਛਤ ਸਭ ਹੀ ਫਲ ਪਾਵੇ,
ਔਰ ਮਨ ਇੱਛਤ ਫਲਾਂ ਦੀ ਪ੍ਰਾਪਤੀ ਬਾਬਾ ਜੀ ਦੇ ਇਸ ਪਾਵਨ ਸਥਾਨ ਤੋਂ ਹੁੰਦੀ ਹੈ।
ਅੱਗੇ ਸੁਨੂਰ ਪ੍ਰਸੰਗ
ਆਲਾ ਜੀ, ਅੱਗੇ ਹੋਰ ਵੀ ਪ੍ਰਸੰਗ ਸੁਣੋ।
ਪਰ ਸੁਣ ਚਿੱਤ ਲਾਗੋ ਰੰਗ,
ਇਸ ਨੂੰ ਪੜ੍ਹ ਕੇ ਸੁਣ ਕੇ ਚਿੱਤ ਵਿਚ ਰੰਗਣ ਚੜ ਜਾਂਦੀ ਹੈ ਗੁਰਬਾਣੀ ਦੀ।
ਜਬ ਸਤਿਗੁਰ ਬਚ ਸਿੰਘ ਲੇ ਮਨ, ਤਬੀ ਭਇਆ ਖਾਲਸਾ ਧੰਨ।
ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦੀ ਬੇਨਤੀ ਕਲਗੀ ਧਰ ਜੀ ਨੇ ਮੰਨ ਲਈ, ਕਹਿੰਦੇ ਉਸੇ ਵਕਤ ਖਾਲਸਾ ਧੰਨ ਹੋ ਗਿਆ, ਖਾਲਸੇ ਦੀ ਹੋਰ ਚੜ੍ਹਦੀ ਕਲਾ ਹੋ ਗਈ।
ਦੋਹੇਰਾ ਗੁਰਬਖਸ਼ ਸਿੰਘ ਮਨਿਓ ਮਿੱਠੀ ਅਬ ਰਹੀਐ ਸ਼ਹੀਦਨ ਪਾ।
ਬਾਬਾ ਗੁਰਬਖਸ਼ ਸਿੰਘ ਜੀ ਨੇ ਮਨ ਚ ਮਿਥਿਆ ਕਿ ਮੈਂ ਹੁਣ ਇਨ੍ਹਾਂ ਸ਼ਹੀਦਾਂ ਦੇ ਪਾਸ ਰਹਾ। ਇਹਨੂੰ ਖਾਲਸਾ ਜੀ ਸਮੀਪ ਮੁਕਤੀ ਕਹਿੰਦੇ ਨੇ, ਇੱਕ ਸੁਜੁਜ ਮੁਕਤੀ ਹੁੰਦੀ ਹੈ ਜਿਹੜੀ ਇੱਕ ਮੇਕੀ ਹੋ ਜਾਣਾ, ਪਰ ਗੁਰਬਖ ਗੁਰਸਿੱਖ ਸਮੀਪ ਮੁਕਤੀ ਵੀ ਮੰਗਦੇ ਨੇ ਕਿ ਹਰ ਵੇਲੇ ਸਤਿਗੁਰਾਂ ਦੇ ਕੋਲ ਰਹਿਣਾ। ਉਹ ਸ਼ਹੀਦਾਂ ਨੇ ਮੰਗੀ ਹੈ ਕਿ ਅਸੀਂ ਸਤਿਗੁਰਾਂ ਦੇ ਪਾਸ ਰਹੀਏ ਤੇ ਉਹਨਾਂ ਨੂੰ ਸਤਿਗੁਰਾਂ ਦੇ ਪਾਸ ਰਹਿਣ ਵਾਲੀ ਉਹ ਮੁਕਤੀ ਦਾ ਆਨੰਦ ਪ੍ਰਾਪਤ ਹੋ ਰਿਹਾ। ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਇਹੀ ਮਿਥਿਆ ਕਿ ਮੈਂ ਇਨ੍ਹਾਂ ਸ਼ਹੀਦਾਂ ਦੇ ਪਾਸ ਕਲਗੀ ਧਰ ਦੇ ਕੋਲ ਰਹਾਂ।
ਠੰਡ ਪਿਓ ਕਰ ਜੋਰ ਡਿੱਗ ਸਤਿਗੁਰ ਕਹੀ ਅਰਦਾਸ।
ਕਲਗੀ ਧਰ ਜੀ ਦੇ ਸਨਮੁਖ ਖਲੋ ਕੇ ਹੱਥ ਜੋੜ ਕੇ ਬੇਨਤੀ ਕਰਦੇ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ,
ਜੋ ਪਏ ਅੱਗੇ ਸਤਿਗੁਰ ਥੇ ਜਾਣੀ ਜਾ।
ਮਹਾਰਾਜ, ਮੈਂ ਇਨ੍ਹਾਂ ਸ਼ਹੀਦਾਂ ਪਾਸ ਰਵਾਂ, ਅੱਗੇ ਸਤਿਗੁਰੂ ਜਾਣੀ ਜਾਣ ਜਾਣਦੇ ਬਾਬਾ ਗੁਰਬਖਸ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਹਨ।
ਕਿਰਪਾਲ ਗੁਰ ਕਹਿਓ ਵਖਾਣ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਿਰਪਾਲ ਕਿਰਪਾ ਦੇ ਘਰ ਵਿਚ ਆਏ ਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੂੰ ਕਹਿਣ ਲੱਗੇ,
ਖੁਸ਼ੀ ਅਸਾਡੀ ਸਤ ਸਿੰਘ ਨਹੀਂ ਆਏ।
ਮਹਾਰਾਜ ਜੀ ਕਹਿੰਦੇ ਸਾਡੀ ਖੁਸ਼ੀ ਹੈ ਤੁਹਾਡੇ ਤੇ ਬਾਬਾ ਗੁਰਬਖਸ਼ ਸਿੰਘ ਜੀ ਕਿ ਤੁਹਾਡੇ ਤੇ ਸਿੰਘਾਂ ਸਮੇਤ ਖੁਸ਼ੀ ਹੈ।
ਜਨਮ ਧਾਰੋ ਮਦ ਪੰਥ ਨਿਜ ਜਾਏ।
ਬਾਬਾ ਗੁਰਬਖਸ਼ ਸਿੰਘ ਜੀ ਤੁਸੀਂ ਹਲੇ ਸ਼ਹੀਦਾਂ ਦੇ ਵਿਚ ਰਹਿਣ ਦੀ ਇੱਛਾ ਕਰਦੇ ਹੋ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਪੰਥ ਵਿਚ ਜਨਮ ਧਾਰੋ, ਤੁਸੀਂ ਮਾਤ ਲੋਕ ਦੀ ਧਰਤੀ ਤੇ ਖਾਲਸੇ ਦੇ ਘਰ ਜਾ ਕੇ ਜਨਮ ਪ੍ਰਾਪਤ ਕਰੋ।
ਪਗ ਦਰ ਅੱਗੇ ਸ਼ਹੀਦੀ ਜਿਨ ਪਾਏ।
ਜਿਨ੍ਹਾਂ ਜਿਨ੍ਹਾਂ ਤੁਹਾਡੇ ਸਾਥੀ ਸਿੰਘਾਂ ਨੇ ਤੁਹਾਡੇ ਸਮੇਤ ਅੱਗੇ ਪੈਰ ਵਧਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ।
ਜਿਤੋ ਹਜ਼ਾਰ ਫੌਜਦਾਰ ਬਣਵਾਏ।
19,000 ਉਹ ਫੌਜਦਾਰ ਤੁਹਾਡੇ ਨਾਲ ਰਹਿਣਗੇ, ਉਨੀਆਂ ਫੌਜਾਂ ਦੇ ਤੁਸੀਂ ਤੁਹਾਡੀ ਸਰਦਾਰੀ ਹੋਵੇਗੀ।
ਸਭਿਆਂ ਮੈਂ ਹੋ ਸਰਦਾਰ,
ਸਾਰਿਆਂ ਵਿਚ ਵੱਡਾ ਸਰਦਾਰ ਹੋਵੇਗਾ।
ਭਇਓ ਸ਼ਹੀਦ ਜੋ ਗਿਲ ਜਨਮਾ,
ਗਿਲਦਿਆਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ।
ਤੋ ਸਰਬ ਸ਼ਹੀਦਨ ਫੁਰਮਾਇਸ਼ ਕਰੇ, ਹਜੂਰ ਕਹੀ ਇਨ ਸਿਰ ਤਰਲ ਸਿਰ ਪਰ ਧਰੇ।
ਨਾਲ ਜਿੰਨੇ ਸ਼ਹੀਦ ਸਨ ਭਾਈ ਮਨੀ ਸਿੰਘ ਜੀ ਹੋਣਾ ਨੇ ਸਿਫਾਰਿਸ਼ ਕੀਤੀ ਗੁਰੂ ਕਲਗੀਧਰ ਦੇ ਚਰਨਾਂ ਵਿਚ, ਮਹਾਰਾਜ ਜੀ ਇਹ ਸਾਡੇ ਸ਼ਹੀਦਾਂ ਵਿਚ ਮਿਲ ਕੇ ਰਹਿਣਾ ਚਾਹੁੰਦੇ ਨੇ, ਇਨ੍ਹਾਂ ਦਾ ਫੁਰਨਾ ਹੈ ਕਿ ਮੈਂ ਕੁਝ ਸਮਾਂ ਸ਼ਹੀਦਾਂ ਦੇ ਨਾਲ ਰਹਾ।
ਬਰਸ ਬਾਰਾਂ ਯਹ ਰਹਿ ਹਜੂਰ,
ਵਚਨ ਹੋਇਆ ਕਿ 12 ਸਾਲ ਤੱਕ ਇੱਥੇ ਸਾਡੇ ਹਜੂਰ ਰਹਿਣਗੇ, ਇਹ ਸਾਡੇ ਕੋਲ ਸ਼ਹੀਦਾਂ ਦੇ ਨਾਲ ਰਹਿਣਗੇ।
ਧਾਰੈ ਪੰਥ ਜਾਏ ਜਨਮ ਜ਼ਰੂਰ,
ਔਰ 12 ਵਰਿਆਂ ਬਾਅਦ ਇਹ ਜਨਮ ਧਾਰਨ ਕਰਕੇ ਮਾਤ ਲੋਕ ਦੀ ਧਰਤੀ ਤੇ ਜਾਣਗੇ।
ਹਜੂਰ ਪ੍ਰਥਮ ਜਿਨ ਕਈ ਪਾਤਸ਼ਾਹੀ,
ਜਿਵੇਂ ਮਹਾਰਾਜ ਜੀ ਨੇ ਪਾਤਸ਼ਾਹੀ ਪਹਿਲਾਂ ਕਹੀ ਸੀ,
ਉਹਨੇ ਉਮਰ ਅਬ ਪੁੰਚੀ ਨਾਏ।
ਜਿਨ੍ਹਾਂ ਨੂੰ ਪਹਿਲਾਂ ਪਾਤਸ਼ਾਹੀ ਦੇਣੀ ਸੀ ਉਹਨਾਂ ਦੀ ਉਮਰ ਹਾਲੇ ਪੁੰਚੀ ਨਹੀਂ, ਉਹ ਪਾਤਸ਼ਾਹੀ ਕਰ ਲੈਣ, ਫਿਰ ਇਨ੍ਹਾਂ ਨੂੰ ਪਾਤਸ਼ਾਹੀ ਦੇ ਕੇ ਭੇਜਾਂਗੇ।
ਬਸ 12 ਤੇ ਬਾਅਦ ਇਹ ਜਾਏ,
12 ਵਰਿਆਂ ਬਾਅਦ ਇਹ ਮਾਤ ਲੋਕ ਦੀ ਧਰਤੀ ਤੇ ਜਾਣਗੇ।
ਲੀਵੈ ਗੋ ਵੈ ਬਚ ਪੁੰਚਾਏ,
ਜਿਹੜਾ ਬਚਨ ਪਾਤਸ਼ਾਹੀ ਦਾ ਹੋਇਆ ਉਸ ਬਚਨ ਨੂੰ ਇਹ ਪੁੰਚਣਗੇ ਮਾਣਨਗੇ।
ਦੁਵੇਰਾ ਸ਼੍ਰੀ ਸਤਿਗੁਰ ਗੱਲ ਮੰਨ ਲਈ, ਰਲ ਕਹੀ ਸ਼ਹੀਦਨ ਜਾਏ ਜੋਏ।
ਸ਼ਹੀਦਾਂ ਨੇ ਜਿਹੜੀ ਬੇਨਤੀ ਮਹਾਰਾਜ ਜੀ ਨੂੰ ਕੀਤੀ ਸੀ ਉਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਨ ਲਏ।
ਮੈਂ ਸਿੰਘਨ ਤੇ ਗੁਰਜੁਦੇ ਗੁਰਤੇ ਨੇ ਸਿੱਖ ਜੋਏ।
ਸਤਿਗੁਰੂ ਜੀ ਆਪਣੇ ਸਿੰਘਾਂ ਤੋਂ ਜੁਦਾ ਨਹੀਂ ਔਰ ਸਿੰਘ ਸਤਿਗੁਰਾਂ ਤੋਂ ਜੁਦਾ ਨਹੀਂ, ਦੋਨੋ ਹੀ ਇੱਕ ਬਿੱਕ ਹਨ।
ਸਤਿਗੁਰ ਬਚਨ ਸੋ ਮੰਨ ਲਏ,
ਬਚਨ ਸਤਿਗੁਰੂ ਜੀ ਨੇ ਮੰਨ ਲਏ।
ਦੋ ਸਿੰਘ ਦਿਲ ਫੁੱਲਤ ਬਹੇ,
ਦਿਲਾਂ ਚ ਵਧਾਈਆਂ ਵੱਜੀਆਂ ਕਿ ਬਾਬਾ ਗੁਰਬਖਸ਼ ਸਿੰਘ ਜੀ ਸਾਡੇ ਨਾਲ 12 ਵਰਿਆਂ ਤੱਕ ਰਹਿਣਗੇ।
ਹੁਣ ਗੁਰਬਖਸ਼ ਸਿੰਘ ਬਚਨੀ ਉਚਾਰਾ,
ਬਾਬਾ ਗੁਰਬਖਸ਼ ਸਿੰਘ ਜੀ ਬੋਲੇ,
ਹਮਰੋ ਹੁਕਮ ਕਬ ਮਨੋ ਪੰਥ ਸਾਰਾ।
ਲੱਗੇ ਪਾਤਸ਼ਾਹ ਸਾਰਾ ਖਾਲਸਾ ਪੰਥ ਮੇਰਾ ਕਿੱਥੇ ਹੁਕਮ ਮੰਨੇਗਾ, ਮੇਰਾ ਕਿੱਥੇ ਬਚਨ ਮੰਨੇਗਾ।
ਤੋ ਸਤਿਗੁਰ ਅਤ ਕਿਰਪਾ ਕਰੇ,
ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਕਹਿਣ ਲੱਗੇ,
ਤੁਮ ਮੈਂ ਕਲਾ ਨਿਜੈ ਹੈ ਮਮ ਧਰੇ।
ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਤੁਹਾਡੇ ਵਿਚ ਮੈਂ ਆਪਣੀ ਕਲਾ ਧਾਰਨ ਕੀਤੀ ਹੈ, ਤੁਹਾਡਾ ਸਾਰਾ ਪੰਥ ਸਾਰਾ ਖਾਲਸਾ ਤੁਹਾਡਾ ਬਚਨ ਮੰਨੇਗਾ।
ਜੋ ਹੰਨੇ ਹੰਨੇ ਕੀਤੀ ਕੀਏ ਥੇ ਪਾਤਸ਼ਾਹ,
ਜਿਹੜੇ ਹੰਨੇ ਹੰਨੇ ਅਸੀਂ ਪਾਤਸ਼ਾਹ ਕੀਤੇ ਨੇ ਸ਼ਾਹਨਸ਼ਾਹ ਬਣਾਏ ਹਨ।
ਤੂੰ ਨਿਸ਼ਾਨ ਕੇ ਸਿਰ ਸ਼ਾਹ,
ਸ਼ਾਹਾਂ ਦਾ ਸ਼ਾਹ ਹੋਵੇਗਾ, ਉਹਨਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੋਵੇਗਾ।
ਤੂੰ ਆ ਗਿਆ ਸਭ ਦੀਨੇ ਦਾ,
ਸਾਰੇ ਮੈਂ ਤੇਰੇ ਅਧੀਨ ਤੇਰੇ ਜ਼ੇਰ ਕਰ ਦਿੱਤੇ ਹਨ।
ਤੂੰ ਸੁਣ ਲੜੈ ਸੁਜਾਵੇ ਹਾਰ,
ਜਿਹੜਾ ਤੇਰੇ ਨਾਲ ਲੜੇਗਾ ਉਹ ਹਾਰ ਜਾਵੇਗਾ, ਤੇਰੇ ਸਾਹਮਣੇ ਕੋਈ ਵੀ ਜਿੱਤ ਨਹੀਂ ਸਕੇਗਾ।
ਤੂੰ ਹੀਰਾ ਜਿੱਤ ਵੱਲ ਦ੍ਰਿਟ ਸੁਤੰਦਰ ਹੈ ਉਸ ਤੇ ਉਸ ਕੋ ਹੋਏ ਵਿਨਾਸ਼,
ਵੱਲ ਤੋਂ ਦ੍ਰਿਸ਼ਟੀ ਕਰਕੇ ਵੇਖੇਗਾ ਉਹਦਾ ਵਿਨਾਸ਼ ਹੋ ਜਾਏਗਾ।
ਲੜੈ ਅਰੇ ਆ ਕੀ ਬਵੈ ਹਰ ਆਵੇ ਤੂੰ ਪਾਸ,
ਤੇਰੇ ਨਾਲ ਲੜੇਗਾ ਆਕੀ ਹੋ ਕੇ ਆਵੇਗਾ, ਮੁੜ ਕੇ ਫਿਰ ਤੇਰੇ ਕੋਲ ਹਾਰ ਕੇ ਤੇਰੇ ਚਰਨਾਂ ਵਿਚ ਹਾਜ਼ਰ ਹੋਵੇਗਾ।
ਤੂੰ ਸਤਿਗੁਰ ਸਿੰਘ ਬਚਨੀ ਉਚਾਰਾ,
ਬਾਬਾ ਗੁਰਬਖਸ਼ ਸਿੰਘ ਜੀ ਫਿਰ ਉਸ ਵਕਤ ਬੋਲੇ,
ਧਰੋ ਜਨਮ ਮੈਂ ਕੇ ਘਰ 12,
ਪਾਤਸ਼ਾਹ ਇਹ ਤਾਂ ਦੱਸੋ ਵੀ ਮੈਂ ਧਰਤੀ ਤੇ ਜਾ ਕੇ ਕਿਹਦੇ ਘਰ ਜਨਮ ਧਾਰਾਂਗਾ, ਕਿਸ ਸਿੰਘ ਦੇ ਘਰ ਜਾ ਕੇ ਜਨਮ ਲਵਾਂਗਾ।
ਸਤਿਗੁਰ ਕਹਿਓ ਜੇ ਹੋਏ ਨਰ ਸੂਰਾ।
ਮਹਾਰਾਜ ਜੀ ਕਹਿੰਦੇ ਗੁਰਬਖਸ਼ ਸਿੰਘ ਜਿਹੜਾ ਧਰਤੀ ਤੇ ਇਸ ਵੇਲੇ ਵੱਡਾ ਸੂਰਮਾ ਹੈ।
ਲੜ ਗਿਰ ਜਨ ਸੋ ਹੋਏ ਨਾ ਕੂਰਾ।
ਗਿਲਜਿਆਂ ਨਾਲ ਲੜ ਕੇ ਕੂਰਾ ਨੀ ਹੋਇਆ, ਝੂਠਾ ਸਾਬਤ ਨੀ ਹੋਇਆ।
ਕਿਸੇ ਸ਼ਾਦੀ ਪੰਥ ਸਭ ਭਰੈ।
ਜਿਸ ਦੀ ਸ਼ਾਦੀ ਸਾਰਾ ਪੰਥ ਭਰਦਾ ਹੈ, ਜਿਸ ਦੀ ਸ਼ਾਦੀ ਸਾਰਾ ਖਾਲਸਾ ਭਰਦਾ ਹੈ।
ਜੋ ਦੁਸ਼ਟਨ ਸੋ ਯੁੱਧ ਨਾ ਟਰੈ।
ਜਿਹੜਾ ਦੁਸ਼ਟਾਂ ਨਾਲ ਯੁੱਧ ਕਰਦਿਆਂ ਟਲਦਾ ਨੀ, ਜਿਹੜਾ ਤਾਂ ਜੰਗ ਦੇ ਮੈਦਾਨ ਵਿਚ ਭਾਲ ਭਾਲ ਕੇ ਲੱਭਦਾ ਹੈ ਕਿ ਅਬਦਾਲੀ ਕਿੱਥੇ ਆ, ਮੈਂ ਉਹਦੇ ਨਾਲ ਅੱਗੇ ਜਾ ਕੇ ਲੜਨਾ ਹੈ।
ਜੋ ਪੰਥਹਿਤ ਸਰੀਰ ਚੈ ਲਾਇਆ।
ਪੰਥ ਵਾਸਤੇ ਆਪਣਾ ਸਿਰ ਲੇਖੇ ਲਾਣਾ ਚਾਹੁੰਦਾ ਹੈ।
ਜਿਨ ਪੰਥਹਿਤ ਪਰ ਸਵਾਰਥ ਕਮਾਇਆ।
ਖਾਲਸੇ ਪੰਥ ਵਾਸਤੇ ਸਰੀਰ ਤੇ ਅਨੇਕਾਂ ਫੱਟ ਚੱਲੇ ਨੇ, ਅਨੇਕਾਂ ਵਾਰ ਚੱਲੇ ਨੇ।
ਜੋ ਸਤਿਗੁਰ ਪੁੱਛ ਲਏ ਮੁਰੀਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਰੀਦ ਪੁੱਛੇ ਹਨ।
ਕਲੂ ਕਾਰੇ ਜੋ ਪਏ ਸ਼ਹੀਦ।
ਘਾਰੇ ਦੇ ਵਿਚ ਜਿਹਨੇ ਬੜੀ ਸੂਰਬੀਰਤਾ ਨਾਲ ਅੱਗੇ ਵੱਧ ਕੇ ਜੰਗ ਦੇ ਮੈਦਾਨ ਚ ਦੁਸ਼ਮਣਾਂ ਦਾ ਮੁਕਾਬਲਾ ਕੀਤਾ।
ਸਭੇ ਨੂੰ ਨਾਮ ਚਰਨ ਸਿੰਘ ਕੋ ਲਿਓ।
ਕਹਿੰਦੇ ਜਦੋਂ ਮੁਰੀਦਾਂ ਦੀ ਗੱਲ ਹੋਈ ਕਿ ਗੁਰੂ ਦਾ ਮੁਰੀਦ ਕੌਣ ਹੈ, ਤੇ ਸਾਰਿਆਂ ਨੇ ਨਾਂ ਲਿਆ ਕਿ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਆ ਗੁਰੂ ਦਾ ਸੱਚਾ ਮੁਰੀਦ ਹੈ।
ਸਤਿਗੁਰ ਬੱਚਿਆਂ ਨੂੰ ਸਹਿ ਕਰ ਦਿਓ।
ਬਚਨ ਕੀਤਾ ਗੁਰਬਖਸ਼ ਸਿੰਘ ਜੀ, ਤੁਸੀਂ ਚੜਤ ਸਿੰਘ ਦੇ ਘਰ ਜਨਮ ਲੈ ਕੇ ਜਾਓਗੇ, ਯਾਨੀ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਪਿਓ ਬਣ ਕੇ, ਉਹਦੇ ਪਿਤਾ ਬਣ ਕੇ ਤੁਸੀਂ ਜਨਮ। ਮਹਾਂ ਸਿੰਘ ਜੀ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਪਿਤਾ ਹਨ ਔਰ ਚੜਤ ਸਿੰਘ ਦੇ ਬੇਟੇ ਹਨ। ਕਹਿੰਦੇ ਉਹਨਾਂ ਦੇ ਘਰ ਤੁਸੀਂ ਜਾ ਕੇ ਜਨਮ ਧਾਰੋਗੇ।
ਸਹੀ 1822 ਸਾਲ
ਖਾਲਸਾ ਜੀ, 1822 ਸੰਮਤ ਬਿਕਰਮੀ ਦਾ ਸਾਲ ਹੈ।
ਤੇ ਬਿਕਰਮ ਸਾਲ ਨਿਰਪਾਲ,
ਇਸ ਸਾਲ ਵਿਚ ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹੀਦੀ ਪਾਈ ਹੈ।
ਰਤਨ ਸਿੰਘ ਓ ਸਾਖੀ ਕਹੇ।
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਸਾਖੀ ਮੈਂ ਆਪਣੇ ਬਜੁਰਗਾਂ ਕੋਲੋਂ ਸੁਣੀ ਕਹੀ ਹੈ।
ਕਿਛ ਸੁਣ ਕੇ ਕਿਛ ਅਨੁਭਵ ਲਏ।
ਕੁਝ ਤਾਂ ਸੁਣ ਕੇ ਕਹੀ ਹੈ ਪਰ ਕੁਝ ਅਨੁਭਵ ਵਿਚੋਂ ਕਹੀ ਹੈ। ਇਹ ਜਿੰਨੇ ਬਚਨ ਸ਼ਹੀਦਾਂ ਦੇ ਉੱਤੇ ਹੋ ਰਹੇ ਨੇ ਕਲਗੀਧਰ ਦੇ ਨਾਲ, ਇਹ ਅਨੁਭਵ ਵਿਚੋਂ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਆਪਣੇ ਅਨੁਭਵ ਚੋਂ ਕਿਹਾ ਹੈ।
ਦੋਏਰਾ ਸਿਮਰਤ ਸ਼ਾਸਤਰ ਵੇਦ ਸਭ ਇਹ ਕੰਚਨ ਕੇ ਚੋਚੇਰ।
ਜਿਹੜੀਆਂ ਸਿਮਰਤੀਆਂ ਸ਼ਾਸਤਰ ਵੇਦ ਨੇ ਨਾ, ਇਹ ਕੰਚਨ ਦੇ ਸੋਨੇ ਦੇ ਚੇਲੇ ਨੇ। ਸੋਨਾ ਦੇ ਦਿਓ ਤੇ ਬਦਲੇ ਚ ਇਹਦਾ ਗਿਆਨ ਮਿਲ ਜਾਂਦਾ ਹੈ। ਇਹ ਸੋਨੇ ਦੇ ਚੇਰੇ ਮੰਨੇ ਹਨ।
ਅਨੁਭਵ ਪਾਰਸ ਕੀ ਕਨੀ ਤਾਂ ਮੈਂ ਲਾਕ ਸੁਮੇਰ।
ਜੀ ਜਿਹੜਾ ਅਨੁਭਵ ਹੈ ਨਾ, ਉਹ ਪਾਰਸ ਦੀ ਕਣੀ ਦੇ ਸਮਾਨ, ਪਾਰਸ ਦੇ ਪੱਥਰ ਦੇ ਸਮਾਨ ਹੁੰਦਾ ਹੈ ਕਿ ਉਸ ਪੱਥਰ ਦੇ ਵਿਚੋਂ ਕਹਿੰਦੇ ਲੱਖਾਂ ਪਹਾੜਾਂ ਨੂੰ ਉਹ ਪਾਰਸ ਸੋਨਾ ਬਣਾਉਣ ਦੀ ਤਾਕਤ ਰੱਖਦਾ ਹੈ। ਇਸ ਕਰਕੇ ਜਿਹੜਾ ਅਨੁਭਵ ਦਾ ਗਿਆਨ ਹੈ ਉਹ ਪਾਰਸ ਦੀ ਕਣੀ ਦੇ ਸਮਾਨ ਹੁੰਦਾ ਹੈ, ਉਹ ਸ੍ਰੇਸ਼ਟ ਹੁੰਦਾ ਹੈ। ਤੋ ਕਹਿੰਦੇ ਮੈਂ ਆਪਣੇ ਅਨੁਭਵ ਦੇ ਵਿੱਚੋਂ ਵੀ ਕੁਝ ਕਿਹਾ, ਕੁਝ ਸੁਣਿਆ ਹੋਇਆ ਕਿਹਾ। ਬਾਬਾ ਗੁਰਬਖਸ਼ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਨਮਸਕਾਰ ਹੈ, ਨਮਸਕਾਰ ਹੈ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਐਸੀ ਸੂਰਬੀਰਤਾ ਨਾਲ, ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਹੈ।